ਸ੍ਰੀ ਵਾਹਿਗੁਰੂ 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 ਗੁਰੂ ਨਾਨਕ ਪਾਦ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦ ਨਿਤ ਧਿਆਵੋ ਹਿਰਦ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ
ਵਿਗਨਨ ਕੇਨਾ
ਵਿਗਨਨ
ਕੇਨਾਸ
ਹਰ ਗੋਬਿੰਦ ਸ਼ੁਭ
ਮਤ ਪ੍ਰਗਾਸਕ
ਸ਼੍ਰੀ ਹਰ ਰਾਏ
ਨਾਮੋ ਕਰ ਜੋਈ
ਸ਼੍ਰੀ ਹਰ ਕ੍ਰਿਸ਼ਨ
ਮਨਾਉ
ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਤਾਰੋ ਤਾਰਾ ਪਰ ਪੁਨ 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 ਬੰਦੋ ਬਾਰ ਬਾਰ ਜਗਦੀ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਗੁਹੇਰਾ ਉਤੋਂ ਕੱਚੀ ਸੋ ਨਟ ਤੁਰੇ ਰਹੇ ਪੱਕੇ ਸਿੰਘ ਨਾਲ ਸੂਰੇ ਪੂਰੇ ਜੁਮਾ ਸਾਬਤ ਸਿੰਘ ਗੁਰਲਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸੰਤਾ ਦੇ ਪਾਤਰ ਹੋ ਗਰੀਬ ਨਵਾਜ ਦਇਆ ਨਿਧ ਅੰਤਰਯਾਮੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਪੰਥ ਦੇ ਮਹਾਨ ਜਰਨੈਲ ਮਹਾਨ ਸ਼ਹੀਦ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਉਨ੍ਹਾਂ ਦੇ ਸ਼ਹੀਦੀ ਦਾ ਪ੍ਰਸੰਗ ਆਪਾਂ ਪਿਛਲੇ ਦੋ ਦਿਨਾਂ ਤੋਂ ਵਿਚਾਰ ਰਹੇ ਹਾਂ ਕਿ ਭਾਈ ਤਾਰਾ ਸਿੰਘ ਜੀ ਵਾਂ ਪਿੰਡ ਦੇ ਰਹਿਣ ਵਾਲੇ ਨਿਹੰਗ ਸਿੰਘ ਨੇ ਔਰ ਬੜੀ ਸੂਰਬੀਰਤਾ ਵਾਲੇ ਤਿੰਨਾਂ ਵਿਚ ਲੱਛਣ ਨੇ ਚੌਧਰੀ ਸਾਹਿਬ ਰਾਏ ਜੋ ਨਸ਼ਹਿਰੇ ਪੰਨੂਏ ਦਾ ਰਹਿਣ ਵਾਲਾ ਹੈ ਇਹਦੀਆਂ ਦੋ ਘੋੜੀਆਂ ਨੇ ਇਹ ਜਾਣ ਬੁੱਝ ਕੇ ਸਿੰਘਾਂ ਦੇ ਖੇਤਾਂ ਚ ਛੱਡ ਦਿੰਦਾ ਖੇਤਾਂ ਨੂੰ ਤਬਾਹ ਕਰਨ ਲਈ ਫਸਲ ਤਬਾਹ ਕਰਨ ਲਈ ਸਿੰਘਾਂ ਨੇ ਜਦੋਂ ਇਹਨੂੰ ਜਾ ਕੇ ਆਖਿਆ ਚੌਧਰੀ ਸਾਹਿਬ ਘੋੜੀਆਂ ਨੂੰ ਪਛਾੜੀ ਪਾ ਕੇ ਰੱਖਿਆ ਕਰੋ ਕਹਿਣ ਲੱਗਾ ਮੈਂ ਸਿੰਘਾਂ ਦੇ ਸਿਰਾਂ ਦੇ ਜਿਹੜੇ ਕੇਸ ਨੇ ਉਨ੍ਹਾਂ ਦੇ ਰੱਸੇ ਬਣਾਉਣਾ ਚਾਹੁੰਦਾ ਔਰ ਉਨ੍ਹਾਂ ਦੇ ਰੱਸੇ ਬਣਾ ਕੇ ਆਪਣੀਆਂ ਘੋੜੀਆਂ ਬੰਨਾਂਗਾ ਇਹ ਸੁਣ ਕੇ ਸਿੰਘਾਂ ਦੇ ਮਨਾਂ ਨੂੰ ਅੱਗ ਲੱਗ ਗਈ ਕਿ ਸਾਡੇ ਕੇਸਾਂ ਵਾਸਤੇ ਇਹ ਨੇਦਾਂ ਦੇ ਬੋਲ ਬੋਲੇ ਨੇ ਉਸ ਵੇਲੇ ਪੁੱਸਾ ਨਗਰ ਹੈ ਨੇੜੇ ਉਥੋਂ ਦੇ ਰਹਿਣ ਵਾਲੇ ਦੋ ਸਿੰਘ ਸਨ ਇੱਕ ਦਾ ਨਾਂ ਭਾਈ ਬਘੇਲ ਸਿੰਘ ਹੈ ਤੇ ਦੂਸਰੇ ਦਾ ਨਾਂ ਅਮਰ ਸਿੰਘ ਢਿੱਲੋਂ ਹੈ ਇਹਨਾਂ ਕੋਲ ਜਾ ਕੇ ਇਹਨਾਂ ਨੇ ਬੇਨਤੀ ਕੀਤੀ। ਇਹਨਾਂ ਦੋਨਾਂ ਸਿੰਘਾਂ ਨੇ ਜਾ ਕੇ ਇਹਦੀਆਂ ਘੋੜੀਆਂ ਖੋਲੀਆਂ, ਘੋੜੀਆਂ ਤੇ ਕਾਠੀਆਂ ਪਾ ਕੇ ਮਾਲਵੇ ਦੇ ਇਲਾਕੇ ਚ ਲਖਮੀਰ ਸਿੰਘ ਸੰਧੂ ਦੇ ਕੋਲ ਵੇਚ ਦਿੱਤੀਆਂ। ਔਰ ਜਿਹੜੀ ਮਾਇਆ ਉਥੋਂ ਪ੍ਰਾਪਤ ਹੋਈ ਉਹ ਮਾਇਆ ਲਿਆ ਕੇ ਤਾਰਾ ਸਿੰਘ ਵਾਹਾਂ ਦੇ ਲੰਗਰਾਂ ਚ ਪਾ ਦਿੱਤੀ। ਆਪ ਵੀ ਉਥੇ ਰਹਿਣ ਲੱਗ ਪਏ। ਸਾਹਿਬ ਰਾਏ ਚੌਧਰੀ ਨੂੰ ਜਦੋਂ ਪਤਾ ਲੱਗਾ ਵੀ ਜਿਹੜੇ ਮੇਰੇ ਘੋੜੀਆਂ ਦੇ ਚੋਰ ਨੇ ਉਹ ਤਾਰਾ ਸਿੰਘ ਵਾਹਾਂ ਕੋਲ ਰਹਿੰਦੇ ਨੇ, ਇਹ ਪੱਟੀ ਦਾ ਰਹਿਣ ਵਾਲਾ ਜਿਹੜਾ ਹਾਕਮ ਸੀ ਉਹਨੂੰ ਆਪਣੇ ਨਾਲ ਲਿਆਇਆ ਚੜਾ ਕੇ ਭਾਈ ਤਾਰਾ ਸਿੰਘ ਵਾਹਾਂ ਤੇ ਹਮਲਾ ਕਰਨ ਵਾਸਤੇ। ਪੱਟੀ ਦਾ ਹਾਕਮ 80 ਪਿਆਦੇ ਤੇ 25 ਘੋੜ ਸਵਾਰਾਂ ਨੂੰ ਨਾਲ ਲੈ ਕੇ ਆਇਆ। ਬਘੇਲ ਸਿੰਘ ਜੀ ਅੰਮ੍ਰਿਤ ਵੇਲੇ ਦਾ ਸਮਾਂ ਸੀ, ਨਿਤਨੇਮ ਕਰਕੇ ਬਾਹਰ ਜੰਗਲ ਪਾਣੀ ਗਏ ਹੋਏ ਸਨ। ਉਧਰੋਂ ਅੰਮ੍ਰਿਤ ਵੇਲੇ ਹੀ ਇਹਨੇ ਫੌਜਾਂ ਦਾ ਲਿਆ ਕੇ ਹਮਲਾ ਬੋਲਿਆ ਵੀ ਹਨੇਰੇ ਹਨੇਰੇ ਹੀ ਜਾ ਕੇ ਸਿੰਘਾਂ ਨੂੰ ਧਰ ਦਬੋਚਾਂ ਤੇ ਪਕੜ ਕੇ ਗ੍ਰਿਫ਼ਤਾਰ ਕਰਕੇ ਲਾਹੌਰ ਪੇਸ਼ ਕਰਾਂ ਔਰ ਖਾਨ ਬਹਾਦਰ ਜ਼ਕਰੀਏ ਖਾਨ ਦੇ ਕੋਲੋਂ ਇਨਾਮ ਲਵਾਂਗਾ। ਬਘੇਲ ਸਿੰਘ ਨੇ ਜਦੋਂ ਵੇਖਿਆ ਕਿ ਤਾਂ ਬਾਬਾ ਤਾਰਾ ਸਿੰਘ ਵਾਹਾਂ ਦੇ ਡੇਰੇ ਨੂੰ ਤੁਰੇ ਜਾ ਰਹੇ ਨੇ, ਜੇ ਮੈਂ ਦੌੜ ਕੇ ਪਿੱਛੇ ਗਿਆ ਖ਼ਬਰ ਦੇਣ ਵਾਸਤੇ ਤੇ ਸਿੰਘਾਂ ਨੇ ਕਹਿਣਾ ਵੀ ਡਰ ਕੇ ਦੌੜ ਆਇਆ ਨੱਠ ਆਇਆ, ਇੱਥੇ ਹੀ ਲੜਾਈ ਕਰੀਏ, ਸਿੰਘਾਂ ਨੂੰ ਆਪੇ ਖ਼ਬਰ ਪਹੁੰਚ ਜਾਏਗੀ। ਬਘੇਲ ਸਿੰਘ ਨੇ ਇਹਨਾਂ ਦਾ ਰਸਤਾ ਰੋਕ ਲਿਆ, ਆਖਿਆ ਉਹ ਅੱਗੇ ਕਿਤੇ ਚੱਲੇ ਹੋ, ਪਹਿਲਾਂ ਮੇਰੇ ਨਾਲ ਟਾਕਰਾ ਕਰੋ। ਸਾਹਿਬ ਰਾਏ ਚੌਧਰੀ ਨੇ ਪਛਾਣ ਲਿਆ, ਕਹਿੰਦਾ ਇਹ ਉਹੀ ਸਿੰਘ ਹੈ ਜਿਹਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ। ਜਿਸ ਵੇਲੇ ਲੜਾਈ ਹੋਈ, ਜੰਗ ਹੋਇਆ, ਉਸ ਜੰਗ ਦੇ ਵਿਚ ਅਨੇਕਾਂ ਨੂੰ ਭਾਈ ਬਘੇਲ ਸਿੰਘ ਨੇ ਮਾਰਿਆ, ਇੰਨੇ ਨੂੰ ਹੋਰ ਸਿੰਘ ਵੀ ਆ ਪਹੁੰਚੇ। ਪੱਟੀ ਦਾ ਹਾਕਮ ਹਾਰ ਖਾ ਕੇ ਵਾਪਸ ਮੁੜਿਆ ਹੈ ਔਰ ਕਹਿਣ ਲੱਗਾ ਵੀ ਹੁਣ ਤਾਂ ਸੂਬੇ ਲਾਹੌਰ ਕੋਲ ਜਾ ਕੇ ਪੁਕਾਰ ਕਰਾਂ, ਉਹੀ ਮੇਰੇ ਨਾਲ ਆਪਣੀ ਫੌਜ ਭੇਜੇ ਤੇ ਤਾਰਾ ਸਿੰਘ ਵਾਹਾਂ ਦੇ ਕੋਲੋਂ ਮੈਂ ਆਪਣੀ ਇਸ ਹਾਰ ਦਾ ਬਦਲਾ ਲਵਾਂ। ਇਹ ਉਧਰ ਲਾਹੌਰ ਨੂੰ ਚਲਾ ਗਿਆ। ਇਧਰ ਭਾਈ ਤਾਰਾ ਸਿੰਘ ਵਾਹਾਂ ਨੂੰ ਕਈ ਸਿੰਘ ਕਹਿਣ ਲੱਗੇ, ਬਾਬਾ ਜੀ ਵੀ ਅੱਜ ਤਾਂ ਆਪਣੀ ਜਿੱਤ ਹੋ ਗਈ ਆ, ਹੁਣ ਆਪਾਂ ਕਿਤੇ 6 ਮਈ ਹੋ ਚੱਲੀਏ ਜੰਗਲ ਦੇ ਵਿਚ ਹਰਨ ਭਰਨ ਹੋ ਜਾਈਏ, ਕਿਉਂਕਿ ਲਾਹੌਰ ਤੋਂ ਫੌਜ ਆਉਣੀ ਆ, ਉਨ੍ਹਾਂ ਨੇ ਬਹੁਤਿਆਂ ਹੋਣਾ ਤੇ ਸਾਡੀ ਗਿਣਤੀ ਥੋੜੀ, ਆਪਾਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ। ਭਾਈ ਤਾਰਾ ਸਿੰਘ ਵਾਹਾਂ ਨੇ ਆਖਿਆ ਵੀ ਮੈਂ ਤਾਂ ਮਰਨਾ ਕਬੂਲ ਕੀਤਾ ਹੋਇਆ, ਸਿਰੋਂ ਪਰੇ ਮੈਂ ਆਪਣਾ ਡੇਰਾ ਕੀਤਾ ਹੋਇਆ ਤੇ ਜੇ ਤੁਹਾਨੂੰ ਕਿਸੇ ਨੂੰ ਆਪਣੀ ਜ਼ਿੰਦਗੀ ਪਿਆਰੀ ਆ ਤਾਂ ਉਹ ਜਾ ਸਕਦੇ ਨੇ ਤੇ ਜਿਨ੍ਹਾਂ ਨੂੰ ਸ਼ਹੀਦੀ ਪਿਆਰੀ ਆ ਉਹ ਇੱਥੇ ਰਹਿ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਸਕਦੇ ਨੇ। ਇਹ ਸੁਣ ਕੇ ਕਈ ਉਸ ਵੇਲੇ ਭਾਈ ਤਾਰਾ ਸਿੰਘ ਵਾਹਾਂ ਦਾ ਸਾਥ ਛੱਡ ਕੇ ਜੰਗਲਾਂ ਨੂੰ ਚਲੇ ਗਏ, ਪਰ ਕਈ ਭੁਜੰਗੀ ਸਿੰਘ ਜਿਹੜੇ ਸੂਰਮੇ ਯੋਧੇ ਸਨ ਉਹ ਭਾਈ ਤਾਰਾ ਸਿੰਘ ਵਾਹਾਂ ਦੇ ਕੋਲ ਹੀ ਠਹਿਰੇ ਨੇ। ਭਾਈ ਤਾਰਾ ਸਿੰਘ ਵਾਹਾਂ ਆਪਣੇ ਹੋਰ ਸਾਥੀਆਂ ਨੂੰ ਵੀ ਸੱਦਾ ਦੇ ਰਿਹਾ, ਆਓ ਭਾਈ ਤਾਰਾ ਸਿੰਘ ਵਾਹਾਂ ਦੀ ਇਹ ਸ਼ਹੀਦੀ ਦਾ ਪ੍ਰਸੰਗ ਹੈ, ਬੜੀ ਚੜ੍ਹਦੀ ਕਲਾ ਵਾਲਾ ਪ੍ਰਸੰਗ ਹੈ, ਸਾਡੇ ਪੁਰਖਾਂ ਦਾ ਪ੍ਰਸੰਗ ਹੈ, ਇਹ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ, ਜਿਸ ਨੂੰ ਸੁਣ ਕੇ ਜਿਸ ਨੂੰ ਪੜ੍ਹ ਕੇ ਸਾਨੂੰ ਮਾਣ ਤੇ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਬਜ਼ੁਰਗ ਇਹੋ ਜਿਹੇ ਸੂਰਮੇ ਹੋਏ ਨੇ ਜਿਨ੍ਹਾਂ ਦੀ ਅਸੀਂ ਅੰਸਜ ਹਾਂ, ਜਿਨ੍ਹਾਂ ਦੇ ਅਸੀਂ ਵੰਸ਼ ਵਿਚੋਂ ਹਾਂ, ਜਿਨ੍ਹਾਂ ਦਾ ਵਿਰਸਾ ਅਸੀਂ ਸੰਭਾਲ ਰਹੇ ਹਾਂ, ਜਿਨ੍ਹਾਂ ਦੀਆਂ ਮਾਰੀਆਂ ਅਸੀਂ ਖਾ ਰਹੇ ਹਾਂ, ਇਸ ਤਰ੍ਹਾਂ ਕਹਿ ਸਕਦੇ ਹਾਂ। ਇਹ ਰਹੋ ਜਿਹਾ ਸਾਡੇ ਬਜ਼ੁਰਗਾਂ ਦਾ ਇਹ ਮਾਨਾ ਮੱਤਾ ਇਤਿਹਾਸ ਹੈ, ਜਿਸ ਨੂੰ ਪੜ੍ਹ ਕੇ ਸੁਣ ਕੇ ਰੋਮਟੇ ਖੜੇ ਹੋ ਜਾਂਦੇ ਨੇ ਕਿ ਕਿਹੋ ਜਿਹੇ ਸੂਰਬੀਰ ਬਹਾਦਰ ਯੋਧੇ ਸਿੰਘ ਸਨ ਜਿਨ੍ਹਾਂ ਨੇ ਸਮੇਂ ਦੇ ਹੁਕਮਰਾਨਾਂ ਦੇ ਨਾਲ ਕਿਵੇਂ ਮੱਥਾ ਲਾ ਕੇ ਰੱਖਿਆ, ਉਨ੍ਹਾਂ ਦੀ ਈਨ ਨਹੀਂ ਮੰਨੀ, ਪੂਰੀ ਅੜੀ ਦੇ ਨਾਲ ਜੰਗ ਦੇ ਮੈਦਾਨ ਵਿਚ ਜੂਝਦੇ ਰਹੇ ਔਰ ਅਣਖ ਦੇ ਨਾਲ ਜੀਵੇ ਨੇ। ਇਹ ਨਹੀਂ ਵੀ ਉਨ੍ਹਾਂ ਦੀ ਗੈਰਤ ਮਰ ਗਈ ਸੀ, ਅਣਖ ਦੇ ਨਾਲ ਉਨ੍ਹਾਂ ਨੇ ਜਿੰਨੇ ਦਿਨ ਬਤੀਤ ਕੀਤੇ ਜ਼ਿੰਦਗੀ ਦੇ ਅਣਖ ਨਾਲ ਬਤੀਤ ਕੀਤੇ ਨੇ, ਇਹੀ ਸੂਰਬੀਰਤਾ ਹੁੰਦੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ। ਸੂਰਬੀਰ ਬਹਾਦਰ ਯੋਧਿਆਂ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਪਣੀਆਂ ਹਾਜ਼ਰੀਆਂ ਉਨ੍ਹਾਂ ਸਮੂਹ ਸ਼ਹੀਦਾਂ ਦੇ ਹਰ ਚਰਨਾਂ ਵਿਚ, ਉਨ੍ਹਾਂ ਸਮੂਹ ਸ਼ਹੀਦ ਸਿੰਘਾਂ ਦੇ ਚਰਨਾਂ ਵਿਚ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਉਤੋਂ ਕੱਚੇ ਤੋਂ ਨੱਟ ਤੁਰੇ ਰੇ ਪੱਕੇ ਸਿੰਘ ਨਾਲ।
ਜਦੋਂ ਬਾਬਾ ਤਾਰਾ ਸਿੰਘ ਵਾਹ ਨੇ ਕਹਿ ਦਿੱਤਾ ਭਾਈ ਜਿਨ੍ਹਾਂ ਨੇ ਜਾਣਾ ਉਹ ਚਲੇ ਜਾਣ ਤੇ ਜਿਨ੍ਹਾਂ ਨੇ ਰਹਿਣਾ ਉਥੇ ਮੇਰੇ ਕੋਲ ਰਹਿਣ, ਜਿਹੜੇ ਤਾਂ ਕੱਚੇ ਪਿੱਲੇ ਸਨ ਉਹ ਤਾਂ ਉਸੇ ਵਕਤ ਬਾਬਾ ਤਾਰਾ ਸਿੰਘ ਜੀ ਨੂੰ ਫਤਿਹ ਬੁਲਾ ਕੇ ਚਲੇ ਗਏ, ਜਿਹੜੇ ਪੱਕੇ ਸੂਰਮੇ ਬਹਾਦਰ ਯੋਧੇ ਸਨ ਉਹ ਭਾਈ ਤਾਰਾ ਸਿੰਘ ਵਾਹ ਦੇ ਕੋਲ ਰਹਿ ਗਏ।
ਸੂਰੇ ਪੂਰੇ ਜੋ ਮਾਂ ਸਾਬਤ ਸਿੰਘ ਗੁਰ ਨਾਲ
ਉਹ ਸਿੰਘ ਭਾਈ ਤਾਰਾ ਸਿੰਘ ਦੇ ਕੋਲ ਰਹੇ ਨੇ ਜਿਹੜੇ ਸੂਰੇ ਨੇ ਜਿਹੜੇ ਬਹਾਦਰ ਨੇ ਜਿਹੜੇ ਯੋਧੇ ਨੇ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਨੇ ਆਪਣਾ ਆਪ ਸਤਿਗੁਰਾਂ ਦੇ ਚਰਨਾਂ ਚ ਸਮਰਪਣ ਕੀਤਾ ਹੋਇਆ ਜਿਹੜੇ ਮਰਨ ਦਾ ਖੌਫ ਨਹੀਂ ਰੱਖਦੇ ਜਿਹੜੇ ਰੋਜ਼ ਅਰਦਾਸ ਕਰਕੇ ਕਹਿੰਦੇ ਨੇ ਦੇਹ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ ਏਦਾਂ ਦੀ ਬਿਰਤੀ ਵਾਲੇ ਏਦਾਂ ਦੀਆਂ ਅਰਦਾਸਾਂ ਕਰਨ ਵਾਲੇ ਜਿਹੜੇ ਸਿੰਘ ਨੇ ਉਹ ਰਹਿ ਗਏ ਭਾਈ ਤਾਰਾ ਸਿੰਘ ਬਾਂ ਦੇ ਕੋਲ
ਤੋ ਸਿੰਘ ਜੀ ਨੇ ਜੀ ਵਿਚਾਰੇ
ਭਾਈ ਤਾਰਾ ਸਿੰਘ ਜੀ ਨੇ ਆਪਣੇ ਦਿਲ ਦੇ ਵਿਚ ਆਪਣੇ ਹਿਰਦੇ ਚ ਵਿਚਾਰ ਕੀਤੀ
ਹੁਣ ਸ਼ਹੀਦੋ ਇਹ ਗਏ ਹਾਰੇ
ਸੋਚਣ ਲੱਗੇ ਵਿਚਾਰ ਕਰਕੇ ਵੀ ਵਿਚੋਂ ਬਹੁਤੇ ਸਿੰਘ ਜਿਹੜੇ ਸਨ ਉਹ ਸ਼ਹੀਦੀ ਤੋਂ ਹਾਰ ਗਏ ਨੇ ਉਹਨਾਂ ਨੇ ਸ਼ਹੀਦੀ ਦਾ ਜਾਮ ਪ੍ਰਾਪਤ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਪਿਆਰਾ ਜਾਣਿਆ ਔਰ ਸਾਡਾ ਸਾਥ ਛੱਡ ਕੇ ਚਲੇ ਗਏ ਹਨ
ਅਮਰੇ ਹੁੰਦੇ ਸੁਜੋ ਪਿਆਰੇ ਕਹਿਤ ਹੁੰਦੇ ਹਮ ਚੜ ਹੈ ਨਾਲੇ
ਭਾਈ ਤਾਰਾ ਸਿੰਘ ਵਾਹ ਨੇ ਵਿਚਾਰ ਕੀਤੀ ਵੀ ਮੇਰੇ ਬੜੇ ਬੜੇ ਪਿਆਰੇ ਮਿੱਤਰ ਸਿੰਘ ਨੇ ਜਿਹੜੇ ਨੇੜੇ ਤੇੜੇ ਪਿੰਡਾਂ ਚ ਰਹਿੰਦੇ ਨੇ ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਤਾਰਾ ਸਿੰਘ ਜੇ ਕਿਤੇ ਲੋੜ ਪਈ ਨਾ ਜੰਗ ਦੇ ਮੈਦਾਨ ਦੇ ਵਿਚ ਤੂੰ ਚੜਿਆ ਤੇ ਅਸੀਂ ਤੇਰੇ ਨਾਲ ਚੜਾਂਗੇ ਜੰਗ ਦੇ ਮੈਦਾਨ ਚ ਮੇਰੇ ਇਹੋ ਜਿਹੇ ਮਿੱਤਰ ਨੇ ਜਿਹੜੇ ਨੇੜੇ ਤੇੜੇ ਦੇ ਕਈ ਪਿੰਡਾਂ ਚ ਰਹਿੰਦੇ ਨੇ ਜਿਹੜੇ ਮੈਨੂੰ ਅਕਸਰ ਕਿਹਾ ਕਰਦੇ ਸਨ ਜਦੋਂ ਮਿਲਦੇ ਸਨ ਕਿ ਤਾਰਾ ਸਿੰਘ ਜਦੋਂ ਸ਼ਹੀਦੀ ਪਾਵਾਂਗੇ ਇਕੱਠੇ ਪਾਵਾਂਗੇ ਸ਼ਹਾਦਤ ਦਾ ਜਾਮ ਪ੍ਰਾਪਤ ਕਰਾਂਗੇ ਉਦੋਂ ਇਕੱਠੇ ਸ਼ਹਾਦਤ ਜਾਮ ਪ੍ਰਾਪਤ ਪੀਵਾਂਗੇ
ਉਹਨਕੋ ਚਾਹੀਏ ਖਬਰ ਕਰ ਲਈ
ਤਾਰਾ ਸਿੰਘ ਨੇ ਆਖਿਆ ਵੀ ਉਹਨਾਂ ਨੂੰ ਖਬਰ ਭੇਜ ਦੇਣੀ ਚਾਹੀਦੀ ਹੈ ਕਿਤੇ ਕੱਲ ਨੂੰ ਲਾਂਭਾ ਹੀ ਨਾ ਦੇਣ ਵੀ ਤਾਰਾ ਸਿੰਘ ਕੱਲਾ ਸ਼ਹੀਦੀ ਪਾ ਗਿਆ ਤੇ ਸਾਨੂੰ ਸੱਦਾ ਹੀ ਨਹੀਂ ਭੇਜਿਆ ਤਾਰਾ ਸਿੰਘ ਜੀ ਨੇ ਵਿਚਾਰ ਕੀਤੀ ਕਿ ਉਹਨਾਂ ਨੂੰ ਹੁਣ ਖਬਰ ਭੇਜਣੀ ਚਾਹੀਦੀ ਹੈ ਜਿਹੜੇ ਸਿੰਘ ਮੇਰੇ ਨਾਲ ਸ਼ਹੀਦੀ ਪਾਉਣਾ ਚਾਹੁੰਦੇ ਸਨ
ਅੱਗੇ ਮਰਜ਼ੀ ਫਿਰ ਉਨਕੀ ਰਹੀ
ਮੇਰਾ ਫਰਜ਼ ਬਣਦਾ ਵੀ ਉਹਨਾਂ ਤੱਕ ਖਬਰ ਭੇਜਣੀ ਵੀ ਹੁਣ ਸ਼ਹੀਦੀ ਪਾਉਣ ਦਾ ਸਮਾਂ ਅੱਗੇ ਉਹਨਾਂ ਦੀ ਮਰਜ਼ੀ ਹੈ ਉਹ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਉਹਨਾਂ ਦੀ ਮਰਜ਼ੀ ਹੈ
ਉਤੋਂ ਕੀਓ ਹਮ ਉਹਨਾਂ ਕਰਾਰ ਜਬ ਖਾਵਤ ਸੁਨਹਿਰੋ ਸਭ ਰਲ ਨਾਲ
ਉਹਨਾਂ ਦੇ ਨਾਲ ਮੈਂ ਕਰਾਰ ਕੀਤਾ ਹੋਇਆ ਸੀ ਜਦੋਂ ਇੱਕੋ ਬਾਟੇ ਵਿਚ ਬਹਿ ਕੇ ਅਸੀਂ ਲੰਗਰ ਛਕਦੇ ਸੀ ਭਾਈ ਤਾਰਾ ਸਿੰਘ ਦੇ ਜਿਹੜੇ ਬਹੁਤ ਖਾਸ ਨਜ਼ਦੀਕੀ ਮਿੱਤਰ ਵੇਖੋ ਸਿੰਘਾਂ ਦਾ ਕਿੰਨਾ ਆਪਸੀ ਪਿਆਰ ਵੀ ਇੱਕੋ ਬਾਟੇ ਚ ਬਹਿ ਕੇ ਛਕਣਾ ਸੁਨਹਿਰੀਏ ਭਾਈ ਬਣੇ ਹੋਏ ਇੱਕੋ ਬਾਟੇ ਚ ਬਹਿ ਕੇ ਲੰਗਰ ਪ੍ਰਸ਼ਾਦਾ ਛਕਣਾ ਕਿੰਨਾ ਗੂੜਾ ਪਿਆਰ ਸਿੰਘਾਂ ਦਾ ਕਹਿੰਦੇ ਉਹਨਾਂ ਨਾਲ ਜਦੋਂ ਬਹਿ ਕੇ ਸੁਨਹਿਰੇ ਵਿਚ ਇਕੱਠੇ ਲੰਗਰ ਛਕਦੇ ਸੀ ਤੇ ਮੈਂ ਉਹਨਾਂ ਨੂੰ ਇਕਰਾਰ ਕੀਤਾ ਸੀ ਵੀ ਸਿੰਘੋ ਜਦੋਂ ਮੈਂ ਸ਼ਹੀਦੀ ਪਾਵਾਂਗਾ ਉਦੋਂ ਤੁਹਾਨੂੰ ਵੀ ਬੁਲਾਵਾਂਗਾ ਉਦੋਂ ਤੁਹਾਨੂੰ ਵੀ ਸੱਦਾ ਭੇਜਾਂਗਾ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਵੀ ਅਸੀਂ ਵੀ ਜ਼ਰੂਰ ਆਵਾਂਗੇ ਤੇਰੇ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਹੁਣ ਸਮਾਂ ਹੈ ਆਪਣੇ ਉਹਨੇ ਸੁਨਹਿਰੇ ਭਾਈਆਂ ਨੂੰ ਸੱਦਾ ਭੇਜਣ ਦਾ ਉਹ ਆਉਣ ਤਾਂ ਵੀ ਉਹਨਾਂ ਦੀ ਮਰਜ਼ੀ ਹੈ ਨਾ ਆਵਣ ਤਾਂ ਵੀ ਉਹਨਾਂ ਦੀ ਮਰਜ਼ੀ ਹੈ ਪਰ ਮੇਰਾ ਫਰਜ਼ ਬਣਦਾ ਉਹਨਾਂ ਤੱਕ ਇੱਕ ਵਾਰੀ ਖਬਰ ਭੇਜ ਦੇਵਾਂ
ਦੋਹੇਰਾ ਤਾਰੇ ਸਿੰਘ ਹੁਤੋ ਰਹਿਤ ਦੋਏ ਬੁੱਟਰ ਸ਼ਰੀਕ ਪਰਾਏ
ਤਾਰਾ ਸਿੰਘ ਵਾਂ ਦੇ ਇਹ ਵੀ ਤਾਰਾ ਸਿੰਘ ਜੀ ਵੀ ਬੁੱਟਰ ਗੋਤਰ ਦੇ ਧਾਰਨੀ ਸਨ ਜੱਟਾਂ ਦਾ ਬੁੱਟਰ ਗੋਤ ਹੈ ਉਹਦੇ ਨਾਲ ਸੰਬੰਧਿਤ ਸਨ ਇਹਨਾਂ ਦੇ ਦੋ ਭਰਾ ਸਨ ਉਹ ਵੀ ਬੁੱਟਰ ਸਨ ਸ਼ਰੀਕੇ ਦੇ ਵਿਚੋਂ ਭਰਾ ਲੱਗਦੇ ਸਨ
ਕੱਢ ਸਿਦਕੀ ਬਡ ਸੂਰਮੇ ਵੈ ਗੁਰ ਕੇ ਬਚਨ ਕਮਾਏ
ਜਿਹੜੇ ਤਾਰਾ ਸਿੰਘ ਵਾਂ ਦੇ ਸ਼ਰੀਕੇ ਚੋਂ ਇਹ ਦੋ ਭਰਾ ਸਨ ਬੁੱਟਰ ਇਹ ਵੀ ਬੜੇ ਸੂਰਮੇ ਨੇ ਇਹ ਵੀ ਬੜੇ ਯੋਧੇ ਨੇ ਇਹ ਵੀ ਸਿਦਕੀ ਨੇ ਇਹ ਵੀ ਗੁਰੂ ਦਾ ਸਿਦਕ ਕਮਾਉਣ ਵਾਲੇ ਸਿੰਘ ਹਨ
ਕਿਉਂ ਪਈ ਵਸਾਵਾ ਸਿੰਘ ਕੋਇਰ ਸਿੰਘ ਨਾਏ
ਇਹਨਾਂ ਦੋਹਾਂ ਭਰਾਵਾਂ ਦਾ ਨਾਂ ਇੱਕ ਦਾ ਨਾਂ ਹੈ ਵਸਾਵਾ ਸਿੰਘ ਤੇ ਦੂਜੇ ਦਾ ਨਾਂ ਹੈ ਕੋਇਰ ਸਿੰਘ
ਬ੍ਰਾਹਮਣ ਸ਼ਾਹੀ ਚਲੀਓ ਥਾਏ
ਚੱਲੀ ਪਿੰਡ ਹੈ ਲਾਹੌਰ ਤੋਂ 11 ਕੋ ਚੜ੍ਹਦੇ ਵਾਲੇ ਪਾਸੇ ਉਥੋਂ ਵੀ ਕੁਝ ਸਿੰਘ ਆਏ ਹਨ ਚੱਲ ਕੇ
ਸਮੁੰਦ ਸਿੰਘ ਉਹ ਝਾਬ ਸਿੰਘ ਜੋ
ਭਾਈ ਸਮੁੰਦ ਸਿੰਘ ਤੇ ਭਾਈ ਝਾਬ ਸਿੰਘ
ਸੰਗ ਤਾਰਾ ਸਿੰਘ ਮੁਲਤਾਨੀਏ ਦੋ
ਇਹ ਮੁਲਤਾਨ ਦੇ ਰਹਿਣ ਵਾਲੇ ਮੁਲਤਾਨੀਏ ਹਨ ਇਹ ਵੀ ਭਾਈ ਤਾਰਾ ਸਿੰਘ ਵਾਂ ਦੇ ਨਾਲ ਪਿਆਰ ਰੱਖਦੇ ਨੇ ਉਨ੍ਹਾਂ ਤਾਈ ਵੀ ਭਾਈ ਤਾਰਾ ਸਿੰਘ ਨੇ ਖਬਰ ਭੇਜ ਦਿੱਤੀ ਸਿੰਘੋ ਸਮੁੰਦ ਸਿੰਘ ਜੀ ਝਾਬ ਸਿੰਘ ਜੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਰਲ ਕੇ ਸ਼ਹੀਦੀ ਪਾਵਾਂਗੇ ਸਮਾਂ ਆ ਗਿਆ ਜੇ ਸ਼ਹੀਦੀ ਪਾਉਣੀ ਹੈ ਤੇ ਫਿਰ ਵਾਂ ਪਿੰਡ ਪਹੁੰਚ ਜਾਓ ਇਹ ਸੁਣ ਕੇ ਸਮੁੰਦ ਸਿੰਘ ਤੇ ਝਾਬ ਸਿੰਘ ਮੁਲਤਾਨ ਤੋਂ ਮੁਲਤਾਨੀਏ ਕਹਾਉਂਦੇ ਸਨ ਇਹ ਵੀ ਚੱਲ ਕੇ ਆ ਗਏ
ਸੂਰਾ ਸਿੰਘ ਆਇਓ ਖਾਲਣਿਓ ਤਖਾਣ ਸੁਣ ਚਿੱਠਾ ਚਿੱਤ ਸ਼ਹੀਦੀ ਠਾਣ
ਖਾਲੜਾ ਪਿੰਡ ਆ ਲਾਹੌਰ ਦੇ ਨੇੜੇ ਹੀ ਇਹਦਾ ਨਾਂ ਹੈ ਭਾਈ ਸੂਰਾ ਸਿੰਘ ਖਾਲੜੇ ਪਿੰਡ ਦਾ ਰਹਿਣ ਵਾਲਾ ਇਹ ਤਰਖਾਣ ਸੀ ਜਾਤੀ ਕਰਕੇ ਇਹਨੇ ਜਦੋਂ ਭਾਈ ਤਾਰਾ ਸਿੰਘ ਦੀ ਚਿੱਠੀ ਪੜ੍ਹੀ ਕਿ ਸ਼ਹੀਦੀ ਪਾਉਣ ਦਾ ਸਮਾਂ ਸਿੰਘ ਜੀ ਆ ਜਾਓ ਇਹ ਸੁਣ ਕੇ ਭਾਈ ਸੂਰਾ ਸਿੰਘ ਜੀ ਵੀ ਆਪਣੇ ਨਾਂ ਦੀ ਲੱਜਿਆ ਪਾਲਣ ਵਾਸਤੇ ਇਹ ਵੀ ਆ ਪਹੁੰਚੇ ਨੇ ਵਾਂ ਪਿੰਡ ਚ
ਲਖਮੀਰ ਸਿੰਘ ਘਰਿਆਲਿਓ ਸੰਦੇ ਬੇਟਾ
ਲਖਮੀਰ ਸਿੰਘ ਜਿਹੜਾ ਘਰਿਆਲੇ ਪਿੰਡ ਦਾ ਰਹਿਣ ਵਾਲਾ ਹੈ ਇਹ ਵੀ ਚੱਲ ਕੇ ਆਇਆ ਹੈ
ਭਾਈ ਕਰੀ ਤਾਰੇ ਸਿੰਘ ਤੋਂ ਭੇਟਾ
ਭਾਈ ਲਖਮੀਰ ਸਿੰਘ ਇਹ ਸੰਧੂ ਸੀ ਜਾਤੀ ਦਾ ਘਰਿਆਲੇ ਪਿੰਡ ਦਾ ਰਹਿਣ ਵਾਲਾ ਹੈ ਇਹ ਵੀ ਭਾਈ ਤਾਰਾ ਸਿੰਘ ਜੀ ਨੂੰ ਆ ਕੇ ਮਿਲਿਆ ਹੈ
ਦੋ ਸਿੰਘ ਪੜਾਨੀਏ ਸੰਧੂ ਆਨ ਰਲੇ
ਪਿੰਡ ਆ ਖਾਲਸਾ ਜੀ ਉਸੇ ਇਲਾਕੇ ਵਿਚ ਦੋ ਸਿੰਘ ਉਥੋਂ ਪੜਾਣੇ ਤੋਂ ਆਏ ਨੇ ਇਹ ਸੰਧੂ ਗੋਤਰ ਦੇ ਨੇ ਇਹ ਵੀ ਚੱਲ ਕੇ ਆਏ ਨੇ ਉਨ੍ਹਾਂ ਦੇ ਨਾਂ ਦੱਸਦੇ ਹਨ
ਆਲੀ ਸਿੰਘ ਗੁਰਬਖਸ਼ ਸਿੰਘ ਭਲੇ
ਇਕ ਦਾ ਨਾਂ ਆਲੀ ਸਿੰਘ ਆ ਤੇ ਦੂਜੇ ਦਾ ਨਾਂ ਗੁਰਬਖਸ਼ ਸਿੰਘ ਆ ਇਹ ਪੜਾਣੇ ਪਿੰਡ ਦੇ ਸੰਧੂ ਹਨ ਇਹ ਚੱਲ ਕੇ ਆਏ ਹਨ
ਭੀਮ ਸਿੰਘ ਬਾਦਲ ਸਿੰਘ ਰੱਤੋ ਕੀ ਆਏ
ਰੱਤੋ ਕੇ ਪਿੰਡ ਦੇ ਰਹਿਣ ਵਾਲੇ ਭਾਈ ਭੀਮ ਸਿੰਘ ਤੇ ਭਾਈ ਬਾਦਲ ਸਿੰਘ ਨਾਂ ਦੇ ਦੋਵੇਂ ਸੂਰਮੇ ਆਏ ਹਨ
ਸੁਣਤ ਅਰਦਾਸ ਆਏ ਤੇ ਉਤਾਏ
ਸੁਣਦਿਆਂ ਸਾਰ ਭਾਈ ਤਾਰਾ ਸਿੰਘ ਵਾਂ ਦਾ ਸੁਣਿਆ ਕਿ ਤਾਰਾ ਸਿੰਘ ਨੇ ਸ਼ਹੀਦੀ ਪਾਉਣ ਵਾਸਤੇ ਸੱਦਿਆ ਸਾਨੂੰ ਵੈਰੀਆਂ ਨਾਲ ਜੂਝਣਾ ਇਹ ਵੀ ਦੋਵੇਂ ਸਿੰਘ ਭੀਮ ਸਿੰਘ ਤੇ ਬਾਦਲ ਸਿੰਘ ਰੱਤੋ ਪਿੰਡ ਤੋਂ ਚੱਲ ਕੇ ਆਏ ਹਨ
ਮੇਗ ਸਿੰਘ ਮਗਰਾ ਦਾ ਗਿੱਲ
ਮਗਰਾ ਪਿੰਡ ਆ ਉੱਥੇ ਇਲਾਕੇ ਵਿਚ ਉਥੋਂ ਦਾ ਰਹਿਣ ਵਾਲਾ ਭਾਈ ਮੇਗ ਸਿੰਘ ਇਹਦਾ ਗਿੱਲ ਗੋਤਰ ਹੈ ਇਹ ਗਿੱਲ ਗੋਤਰ ਦੇ ਨਾਲ ਸੰਬੰਧਤ ਹੈ ਇਹ ਚੱਲ ਕੇ ਆਇਆ ਹੈ
ਮਾਤਾ ਸਿੰਘ ਚੁੰਗੋ ਉਤ ਜਿੱਲ
ਚੁੰਗਾ ਪਿੰਡ ਆ ਉਸੇ ਮਾਝੇ ਦੇ ਇਲਾਕੇ ਦੇ ਵਿਚ ਚੁੰਗੇ ਪਿੰਡ ਦਾ ਰਹਿਣ ਵਾਲਾ ਹਾਤਾ ਸਿੰਘ ਜਿਲੇ ਦਾ ਗੋਤਰ ਹੈ ਇਹ ਚੱਲ ਕੇ ਆਇਆ ਹੈ
ਬੁਲਾਕਾ ਸਿੰਘ ਸਾਂਗਣ ਦਾ ਸੇਖੋ
ਭਾਈ ਬੁਲਾਕਾ ਸਿੰਘ ਸਾਂਗਣ ਪਿੰਡ ਦਾ ਸ਼ੇਖੋ ਗੋਤਰ ਹੈ ਇਹਦਾ ਸ਼ੇਖੋ ਗੋਤਰ ਦੇ ਨਾਲ ਸੰਬੰਧਤ ਭਾਈ ਬੁਲਾਕਾ ਸਿੰਘ ਸਾਂਗਣ ਚੱਲ ਕੇ ਆਇਆ ਹੈ
ਜੋਧ ਸਿੰਘ ਬਾਜਵਾ ਨਾਰੂ ਵਾਲੋਂ ਲੇਖੋ
ਭਾਈ ਜੋਧ ਸਿੰਘ ਬਾਜਵਾ ਗੋਤਰ ਹੈ ਇਹਦਾ ਇਹ ਬਾਜਵੇ ਗੋਤਰ ਦੇ ਨਾਲ ਸੰਬੰਧਤ ਨਾਰੋਵਾਲ ਪਿੰਡ ਦੇ ਰਹਿਣ ਵਾਲਾ ਹੈ ਉਥੋਂ ਚੱਲ ਕੇ ਆਇਆ ਹੈ
ਦੋਹੇਰਾ ਪੋਗੜ ਸਿੰਘ ਔਰ ਸਾਲ ਸਿੰਘ ਪਰਦੇਸੀਏ ਪਿਛੋਰੀਏ ਜੋਏ
ਭਾਈ ਪੋਗੜ ਸਿੰਘ ਤੇ ਭਾਈ ਰਸਾਲ ਸਿੰਘ ਇਹ ਪਰਦੇਸੀ ਕਹਾਉਂਦੇ ਸਨ ਕਿਉਂਕਿ ਇਹ ਪਿਛੋਰ ਦੇ ਰਹਿਣ ਵਾਲੇ ਸੀ ਰਹਿੰਦੇ ਇਧਰ ਮਾਝੇ ਦੇ ਇਲਾਕੇ ਚ ਸੀ ਹੈਣ ਪਿਛੋਰੀਏ ਇਹ ਪਿਛੋਰੀਏ ਸਿੰਘ ਸਨ ਦੋਵੇਂ ਭੋਗੜ ਸਿੰਘ ਰਸਾਲ ਸਿੰਘ ਇਹ ਵੀ ਆਏ ਹਨ
ਉਤੋਂ ਤਾਰਾ ਸਿੰਘ ਵੀ ਵੈ ਸੰਗੇ ਉਨ ਮਿੱਟੀ ਸ਼ਹੀਦੀ ਦੋਏ
ਭਾਈ ਤਾਰਾ ਸਿੰਘ ਵਾਂ ਦੇ ਸੰਗੀ ਸੀ ਇਹ ਵੀ ਭਾਈ ਤਾਰਾ ਸਿੰਘ ਵਾਂ ਦੇ ਮਿੱਤਰ ਸਨ ਇਨ੍ਹਾਂ ਨੇ ਵੀ ਮਿੱਥਿਆ ਹੋਇਆ ਸੀ ਕਿ ਜਦੋਂ ਤਾਰਾ ਸਿੰਘ ਸ਼ਹੀਦੀ ਪਾਵੇਗਾ ਉਦੋਂ ਅਸੀਂ ਵੀ ਨਾਲ ਸ਼ਹੀਦੀ ਪਾਵਾਂਗੇ
ਜੋ ਪਈ ਦੋਏ ਹੋਤੇ ਕਰ ਬਾਠਾ ਕੇ ਕਰਬਾਟ
ਖਾਲਸਾ ਜੀ ਕਰਬਾਠਾ ਪਿੰਡ ਆ ਉਸੇ ਇਲਾਕੇ ਚ ਮਾਝੇ ਦੇ ਲਾਹੌਰ ਦੇ ਇਲਾਕੇ ਚ ਕਰਬਾਠਾ ਪਿੰਡ ਦੇ ਦੋ ਕਰਬਾਠ ਇਹ ਵੀ ਜੱਟਾਂ ਦਾ ਇੱਕ ਗੋਤਰ ਹੈ ਕਰਬਾਠ ਇਹ ਕਰਬਾਠੀਏ ਕਹਾਉਂਦੇ ਨੇ ਦੋ ਸਿੰਘ ਉਥੋਂ ਆਏ ਹਨ
ਸੋ ਲੈਣ ਸ਼ਹੀਦੀ ਕਰ ਆਏ ਠਾਤ
ਇਹ ਵੀ ਸ਼ਹੀਦੀ ਜਾਂ ਜਾਮ ਪ੍ਰਾਪਤ ਕਰਨ ਵਾਸਤੇ ਸ਼ਹੀਦੀ ਦਾ ਖਿਤਾਬ ਪ੍ਰਾਪਤ ਕਰਨ ਵਾਸਤੇ ਚੱਲ ਕੇ ਆਏ ਹਨ
ਰਹਿਓ ਤੋ ਅਮਰ ਸਿੰਘ ਪਸਿਓ ਵਾਲ
ਪੁੱਸੇ ਪਿੰਡ ਦਾ ਰਹਿਣ ਵਾਲਾ ਭਾਈ ਅਮਰ ਸਿੰਘ ਢਿੱਲੋਂ ਜਿਹੜਾ ਬਘੇਲ ਸਿੰਘ ਦਾ ਸਾਥੀ ਸੀ ਜਿਨ੍ਹਾਂ ਘੋੜੀਆਂ ਖੋਲ ਕੇ ਵੇਚੀਆਂ ਸਨ ਇਹ ਵੀ ਉੱਥੇ ਰਿਹਾ ਮਹਾਰਾਜ ਜੀ ਦੇ ਕੋਲ ਭਾਈ ਤਾਰਾ ਸਿੰਘ ਬਾਂ ਦੇ ਕੋਲ
ਆਏ ਰੇ ਉਹ ਵੀ ਤਾਰੇ ਸਿੰਘ ਨਾਲ
ਇਹ ਅਮਰ ਸਿੰਘ ਪੁੱਸੇ ਪਿੰਡ ਦਾ ਰਹਿਣ ਵਾਲਾ ਇਹ ਵੀ ਤਾਰਾ ਸਿੰਘ ਬਾਂ ਦੇ ਕੋਲ ਰਿਹਾ ਵੀ ਛੱਡ ਕੇ ਨਹੀਂ ਗਿਆ ਤਾਰਾ ਸਿੰਘ ਨੂੰ
ਸਭੈ ਸਿੰਘ ਰਲ ਬਾਈ ਭਾਈ
ਏਦਾਂ ਇਹਨਾਂ ਸਾਰੇ ਸਿੰਘਾਂ ਦੀ ਕੁੱਲ ਗਿਣਤੀ 22 ਹੋ ਗਈ ਇਹ 22 ਸਿੰਘ ਹੋ ਗਏ ਇਕੱਠੇ ਪਹਿਲਾਂ ਤਾਂ 5-7 ਹੀ ਸਨ ਬਾਕੀਆਂ ਨੂੰ ਸੱਦਾ ਭੇਜਿਆ ਉਹ ਵੀ ਸਾਰੇ ਇਕੱਠੇ ਹੋ ਗਏ ਤੇ 22 ਸਿੰਘ ਇਕੱਠੇ ਹੋ ਗਏ
ਕਿਛ ਅਗਲੇ ਕਿਛ ਮਗਰੋਂ ਆਏ
ਕੁਝ ਪਹਿਲਾਂ ਸਨ ਉੱਥੇ ਤੇ ਕੁਝ ਬਾਅਦ ਵਿਚ ਸੱਦੇ ਦੇ ਨਾਲ ਚੱਲ ਕੇ ਆਏ ਨੇ 22 ਸਿੰਘ ਨੇ ਜਿਨ੍ਹਾਂ ਦੇ ਉੱਪਰ ਨਾਂ ਦੱਸੇ ਹਨ
ਕਿਲਾ ਕੋਟ ਤੋਂ ਮੈਂ ਉਨ ਪਾਹੇ
ਖਾਲਸਾ ਜੀ ਲੜਨ ਵਾਸਤੇ ਇਨ੍ਹਾਂ ਦੇ ਕੋਲ ਕੋਈ ਕਿਲਾ ਨਹੀਂ ਹੈ ਕੋਈ ਬੜਾ ਵੱਡਾ ਮਕਾਨ ਨਹੀਂ ਹੈ ਛੋਟਾ ਜਿਹਾ ਬੂੰਗਾ ਸੀ ਜਿੱਥੇ ਭਾਈ ਤਾਰਾ ਸਿੰਘ ਜੀ ਰਹਿੰਦੇ ਸਨ ਕੋਈ ਵੱਡਾ ਸਾਰਾ ਕਿਲਾ ਨਹੀਂ ਕੋਈ ਕੋਟ ਨਹੀਂ ਹੈ
ਹੁਣ ਸੀਸ ਲਗਾਵਨ ਕੀ ਪਈ ਚਾਹ
ਬਸ ਇੱਕੋ ਚਾਹ ਹੈ ਮੋਹੇ ਮਰਨੇ ਕਾ ਚਾਹ ਹੈ ਹੋਰ ਕੋਈ ਇੱਛਾ ਹੀ ਕੋਈ ਨਹੀਂ ਬਸ ਇੱਕ ਮਰਨ ਦਾ ਚਾਹ ਹੈ ਕਿ ਜੰਗ ਦੇ ਮੈਦਾਨ ਵਿਚ ਵੈਰੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕਰਨੀ ਹੈ
ਤੁਰਤ ਸਿੰਘਾਂ ਨੇ ਇੱਕ ਥੰਮ ਕਢਾਇਓ
ਫੁਰਤ ਹੀ ਉਸੇ ਵੇਲੇ ਸਿੰਘਾਂ ਨੇ ਇੱਕ ਥੰਮ ਕਢਾ ਲਿਆ ਇੱਕ ਥੰਮ ਬਣਾਇਆ ਲੱਕੜੀ ਦਾ ਇੱਕ ਵੱਡਾ ਥੰਮ ਘੜ ਕੇ ਤਿਆਰ ਕਰ ਲਿਆ
ਇੱਕ ਭੂਮ ਭਲੀ ਠੋਰ ਗਡਾਇਓ
ਅੱਗੇ ਖਾਲੀ ਜਗ੍ਹਾ ਵੇਖ ਕੇ ਨਾ ਮੈਦਾਨ ਦੇ ਵਿਚ ਉਥੇ ਆ ਕੇ ਉਹ ਥੰਮ ਗੱਡ ਦਿੱਤਾ ਚੰਗੀ ਤਰ੍ਹਾਂ
ਕਰ ਝਟਕੇ ਖਲ ਛੇਲੇ ਕਢਵਾਏ
ਇਹਨਾਂ ਕੋਲ ਨਗਾਰਾ ਕੋਈ ਨਹੀਂ ਸੀ ਆਖਿਆ ਵੀ ਜੰਗ ਲੜਨ ਚੱਲੇ ਆ ਤੇ ਜੰਗ ਦੇ ਵਿਚ ਨਗਾਰਾ ਹੋਣਾ ਚਾਹੀਦਾ ਤੇ ਨਗਾਰੇ ਵਾਸਤੇ ਚੰਮ ਚਾਹੀਦਾ ਸੀ ਉਦੋਂ ਅੱਜ ਵਾਂਗੂ ਚਮੜਾ ਥੋੜੀ ਥਾਂ ਥਾਂ ਤੇ ਮਿਲ ਜਾਂਦਾ ਸੀ ਸਿੰਘਾਂ ਨੇ ਉਸੇ ਵੇਲੇ ਨਾਲੋ ਨਾਲ ਬੱਕਰਾ ਝਟਕਾਇਆ ਉਹਦੀ ਜਿਹੜੀ ਖਲ ਸੀ ਉਹ ਲਾਹ ਕੇ ਉਸੇ ਵੇਲੇ ਤੁਰਤ ਫੁਰਤ ਨਾਲੋ ਨਾਲ
ਨਗਾਰੋ ਤੁਰਤ ਮੜਾਏ
ਇੱਕ ਮਟਕਾ ਜਿਹਾ ਲਿਆ ਤੇ ਮਟਕੇ ਦੇ ਉੱਤੇ ਉਹ ਖਲ ਬੰਨ ਲਈ ਤੇ ਉਹਦਾ ਨਗਾਰਾ ਬਣਾ ਲਿਆ ਉਸੇ ਵੇਲੇ ਉਹਦਾ ਨਗਾਰਾ ਤਿਆਰ ਕਰ ਲਿਆ
ਵਾਂਗ ਟਮਕ ਤਿੰਨ ਦਗਾ ਲਗਾਇਆ
ਹੁਣ ਉਹ ਛੋਟਾ ਆਕਾਰ ਹੋਣ ਕਰਕੇ ਜਦੋਂ ਉੱਤੇ ਚੋਭ ਲਾਈ ਤੇ ਜਿਵੇਂ ਟਮਕ ਵੱਜਦੀ ਹੈ ਏਦਾਂ ਟਮਕ ਵਾਂਗੂ ਨਗਾਰਾ ਵੱਜਿਆ ਹੈ
ਖਾਲਸੋ ਆਕੀਓ ਕਹਿ ਵਜਵਾਇਆ
ਨਗਾਰਾ ਵਜਵਾ ਕੇ ਆਖਿਆ ਖਾਲਸਾ ਆਕੀ ਹੋ ਗਿਆ ਬਾਗੀ ਹੋ ਗਿਆ ਤੁਰਕਾਂ ਤੋਂ ਏਦਾਂ ਕਹਿ ਕੇ ਆਪਣਾ ਨਗਾਰਾ ਵਜਾਉਣ ਦਾ ਵੱਖਰਾ ਨਗਾਰਾ ਵਜਾਉਣ ਦਾ ਇਹ ਪ੍ਰਯੋਜਨ ਹੁੰਦਾ ਵੀ ਅਸੀਂ ਆਕੀ ਹਾਂ ਤੁਹਾਡੇ ਤੋਂ ਖਾਲਸਾ ਜੀ ਗੁਰੂ ਘਰਾਂ ਚ ਨਗਾਰੇ ਵੱਜਦੇ ਨੇ ਇਹ ਨਗਾਰੇ ਵੱਜਣ ਦਾ ਪ੍ਰਤੀਕ ਕੇਵਲ ਇਹੀ ਨਹੀਂ ਹੈ ਕਿ ਇਹ ਨਗਾਰਾ ਉਦੋਂ ਵੀ ਵੱਜਦਾ ਜਦੋਂ ਸੁਭਾ ਅੰਮ੍ਰਿਤ ਵੇਲਾ ਹੁੰਦਾ ਨਾ ਵੀ ਉੱਠ ਜਾਓ ਭਾਈ ਨਗਾਰਾ ਵੱਜ ਗਿਆ ਫਿਰ ਜਦੋਂ ਲੰਗਰ ਪੱਕਦਾ ਤੇ ਲੰਗਰ ਵਰਤਾਉਣ ਦਾ ਸਮਾਂ ਹੁੰਦਾ ਨਗਾਰਾ ਉਦੋਂ ਵੀ ਵੱਜਦਾ ਵੀ ਆ ਜਾਓ ਕੋਈ ਗਰੀਬ ਗੁਰਦਾ ਕੱਲ ਨੂੰ ਕੋਈ ਇਹ ਨਾ ਆਖੇ ਵੀ ਸਿੰਘ ਕੱਲੇ ਕੱਲੇ ਛੱਕ ਗਏ ਨੇ ਪ੍ਰਸ਼ਾਦਾ ਪਾਣੀ ਜਿਹੜਾ ਮਰਜ਼ੀ ਆ ਕੇ ਲੰਗਰ ਛੱਕ ਸਕਦਾ ਲੰਗਰ ਵਰਤਣ ਲੱਗਾ ਉਦੋਂ ਵੀ ਨਗਾਰਾ ਵੱਜਦਾ ਹੈ ਪਰ ਜਦੋਂ ਇਹ ਨਗਾਰਾ ਜੰਗ ਦੇ ਮੈਦਾਨ ਚ ਵੱਜਦਾ ਉਦੋਂ ਇਸ ਕਰਕੇ ਵੱਜਦਾ ਕਿ ਵੈਰੀ ਨੂੰ ਦੱਸਣ ਵਾਸਤੇ ਕਿ ਦੁਸ਼ਮਣੋ ਅਸੀਂ ਤੁਹਾਡੀ ਇਨ ਨਹੀਂ ਮੰਨਦੇ ਅਸੀਂ ਤੁਹਾਡੇ ਤੋਂ ਬਾਗੀ ਹਾਂ ਸਾਨੂੰ ਬਾਗੀ ਕਹਿ ਕੇ ਤੁਸੀਂ ਬੁਲਾ ਸਕਦੇ ਹੋ ਅਸੀਂ ਤੁਹਾਡੇ ਤੋਂ ਆਕੀ ਹਾਂ ਕਹਿੰਦੇ ਇਸੇ ਤਰ੍ਹਾਂ ਸਿੰਘਾਂ ਨੇ ਨਗਾਰਾ ਵਜਾਇਆ ਇਹ ਦੱਸਣ ਵਾਸਤੇ ਲਾਹੌਰ ਦੀ ਸਰਕਾਰ ਨੂੰ ਦਿੱਲੀ ਦੀ ਸਰਕਾਰ ਨੂੰ ਕਿ ਅਸੀਂ ਤੁਹਾਡੇ ਤੋਂ ਆਕੀ ਹਾਂ ਬਾਗੀ ਹਾਂ
ਤੁਰਕ ਚੜਿਓ ਕਿਤ ਮੁਰ ਮਤ ਜਾਵੇ
ਨਗਾਰਾ ਇਸ ਕਰਕੇ ਵਜਾਇਆ ਸਿੰਘਾਂ ਨੇ ਵੀ ਤੁਰਕ ਚੜ ਕੇ ਆ ਰਹੇ ਨੇ ਕਿਤੇ ਮੁੜ ਕੇ ਨਾ ਵਾਪਸ ਚਲੇ ਜਾਣ ਵੀ ਚਲੋ ਛੱਡੋ ਪਰੇ ਜਾਣ ਬੁੱਝ ਕੇ ਉਹਨਾਂ ਨੂੰ ਬੁਲਾਉਣ ਵਾਸਤੇ ਵੀ ਆਓ ਅਸੀਂ ਖਲੋਤੇ ਆ ਤੁਹਾਡੇ ਨਾਲ ਲੜਨ ਵਾਸਤੇ
ਪਰ ਜ਼ਰੂਰ ਹਮ ਉੱਪਰ ਆਵੇ
ਜ਼ਰੂਰ ਚੜ ਕੇ ਸਾਡੇ ਤੇ ਆਓ ਅਸੀਂ ਸੂਰਮ ਗਤੀ ਨੂੰ ਪ੍ਰਾਪਤ ਹੋਵਾਂਗੇ
ਦੋਹੇਰਾ ਕਰ ਸਲਾ ਇਕੱਠੇ ਪਏ ਸਤਿਗੁਰ ਕੀ ਕਰ ਆਸ
ਇਹਦਾ ਸਲਾਹ ਕਰਕੇ 22 ਸਿੰਘ ਇਕੱਠੇ ਹੋ ਗਏ ਕੁੱਲ ਗਿਣਤੀ 22 ਹੈ ਕੇਵਲ ਇਹਨਾਂ ਦੀ 22 ਇਹ 22 ਸਿੰਘ ਇਕੱਠੇ ਹੋ ਗਏ ਮਨ ਚ ਠਾਣ ਲਈ ਕਿ ਹੁਣ ਤਾਂ ਜੰਗ ਦੇ ਮੈਦਾਨ ਚ ਜੂਝਣਾ ਮਰਨਾ ਜਾਂ ਮਾਰਨਾ ਇਹੀ ਇੱਛਾ ਆਪਣੇ ਮਨ ਦੇ ਵਿਚ ਆਸ ਇਹਨਾਂ ਨੇ ਰੱਖੀ ਹੋਈ ਹੈ
ਪੜੇ ਬਾਣੀਆਂ ਗੁਰੂ ਕੀ ਇੱਕਣ ਹੋਏ ਕਰ ਰਾਤ
ਬਾਣੀ ਪੜਦੇ ਨੇ ਸਿੰਘ ਜਿਹੜੇ ਸਿੰਘ ਇਕੱਠੇ ਹੋਏ ਨੇ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਕੋਈ ਬਚਿੱਤਰ ਨਾਟਕ ਪੜ ਰਿਹਾ ਕੋਈ ਜਾਪ ਸਾਹਿਬ ਪੜ ਰਿਹਾ ਕੋਈ ਚੰਡੀ ਚਰਿੱਤਰ ਪੜ ਰਿਹਾ ਕੋਈ ਚੰਡੀ ਦੀ ਵਾਰ ਪੜ ਰਿਹਾ ਕਹਿੰਦੇ ਬੜੇ ਸੂਰ ਵੀਰਤਾ ਦੇ ਨਾਲ ਬਾਣੀ ਪੜ ਰਹੇ ਨੇ ਔਰ ਮਨ ਦੇ ਵਿਚ ਇੱਛਾ ਰੱਖਦੇ ਨੇ ਕਿ ਇਹ ਜਿਹੜਾ ਜੰਗ ਦੇ ਮੈਦਾਨ ਵਿਚ ਅੱਜ ਕਾਰਜ ਹੋਣਾ ਇਹ ਕਾਰਜ ਗੁਰੂ ਕਲਗੀਧਰ ਜੀ ਨੇ ਰਾਸ ਕਰਨਾ ਹੈ
ਜੋ ਪਏ अब फिर बात तुरकन वल आए।
ये तो इधर सिंघां दी तैयारी सुनी है, हुण उधर तुरकां दी गल सुनो कि उधर तुरकां ने किवें कीता। जिहड़ा पट्टी दा हाकम हार के गया तारा सिंह वाह कोलों, उन्हें हुण किवें फौज तैयार कीती है लियाउण वास्ते।
सुनो संते अब गुरमुख भाई,
गुरमुख भाई जनो हुण तुसी ओ इतिहास सुनो कि उधर तुरकां ने किवें तैयारी कीती है।
पट्टी वाल जब लोहरा गयो,
जिहड़ा पट्टी दा हाकम फौजदार सी इहदी जदों हार होई, ए हार के जदों वापस लाहौर गया पुकार करन लई,
हवाल आपनो नवाब दिखयो,
इहने अपनी हालत जाके नवाब नूं विखाई, सिरों पग लाई होई, कहिंदा नवाब साहब मेरा भतीजा मारिया गया, मेरे भरा मारे गए, सिंघां ने मार दिते ने।
देख नवाब लग गई आग।
जदों खान बहादुर जकरीए खान ने वेख्या भी मेरे इलाके दे विच सिंह हाले भी सिर कटदे ने, सुनदिआं सार उहनूं अग लग गई।
सुतो शेर जन उठे ओ जाग,
पहले इस तरह मानो जिवें कोई सुता शेर जाग पिया होवे, एदा जकरीए खान जाग पिया गुस्से दे नाल।
जिम जिम नाम वै सिंह नूं सुनावे,
दसदा सिंघां दे नां भी आ सिंह ने जिहड़े उत्थे तारा सिंह वां दे कोल इकट्ठे होए ने।
जन आतस परवै बरूद पावै,
कहिंदे मानो जिवें बलदी अग च किसे ने बरूद पा दिता ते भांबड़ मच जांदे ने, एदा जकरीए दे अंदर भांबड़ मचण लगे गुस्से नाल।
हम तो सिंह छड़ेओ कितना है,
कहण लगा भी मैं तां सिंह छड़े ही नहीं किते, मैं तां सिंघां दा खुरा खोज मिटा के रख दिता।
अब कित उत खड़ा होवे बलाई,
आ बलावा कित्थों खड़ के आ गईयां, ए हुण कित्थों उठ के पैदा हो के सामने आ गए ने।
हम मारत मारत थक गए,
असी इन्हां नूं मारदिआं मारदिआं थक गए हैं, जकरिया बोलिया।
वै अग्यों बो बगते पए,
पर पता नहीं ये केड़ी मिट्टी दे बने ने, जिन्ना मारदे हैं इन्हां नूं उन्ने ही वधदे जांदे ने, उन्ना ही इन्हां विच वाधा हुंदा चलिया जांदा।
तो लांबे काजी ने कहे,
लागे एक काजी खलोता सी, ओ काजी बोलिया कहण लगा जकरीए खान नूं,
इनकी खबर तुम्हें कछ नहीं।
कहण लगा खान बहादुर इन्हां सिंघां दी खबर तेनू नहीं है, इन्हां बारे तेनू पूरा नहीं पता।
जितनक बूंद सिंघन की परे,
कहिंदा इन्हां दीआं खून दीआं बूंदा जिन्नियां जमीन ते पैंदियां ने ना, जदों इन्हां नूं मारदे आ ते इन्हां दा खून जदों जमीन ते डुलदा है,
तितनक सिंह फिर होत है खरे,
जिन्नियां बूंदा खून दीआं इन्हां दीआं जमीन ते डिगदियां ने ओने होर पैदा हो जांदे ने, ओने होर जम पैंदे ने, पता नहीं कित्थों आ जांदे ने।
दोहेरा फर सिंघन हिया मंगाईऐ दईऐ मुंगरन सो कुटवाए,
कहण लगा खान बहादुर जी मेरी गल मनो, एदां करो भी उन्हां सिंघां नूं मारो ना, क्योंकि जदों उन्हां दा खून डुलदा ते ओने होर पैदा हो जांदे ने खून दीआं बूंदां चों ही, एदां करो भी ओह जिन्ने सिंघ ने ना उत्थे उन्हां सारे सिंघां नूं गिरफ्तार करके पकड़ के इत्थे मंगाया जावे लाहौर विच,
दईऐ मुंगरन सो कुटवाए,
उन्हां दे जिहड़े सिर ने ओह मूसलां दे नाल मुगदरां दे नाल कुट के फे दईए भी उन्हां दा खून ना निकल सके।
रक्त ना निकसन उन पवै फिर होवै ना सिंघ वजाए,
उन्हां दा खून जदों ना निकलेगा ना जमीन ते डिगेगा फिर उन्हां दा वाधा नहीं होण लगा। आपां मुसलियां दे नाल मुंगलियां दे नाल उन्हां दे सिर मिध के रख दईए कि उन्हां दा खून ही ना निकले तां जो होर सिंघ पैदा ना हो सकण।
जो एक सिपाही ऐसे कहे,
काजी ने गल कही ना भी उन्हां नूं जिउंदा फड़ के लिया के मुंगलियां नाल सिर फेईए उन्हां दे, ते लागे इक सिपाही बैठा सी, ओ सिपाही बोलिया कहण लगा,
काजी बात कहते है सही,
कहण लगा नवाब साहब काजी साहब बिल्कुल सही कह रहे ने, काजी साहब ने जेड़ी गल कही है सो आने बिल्कुल सही कही है,
इसको मूरे देव लगाए,
इदां करिए आपां ए काजी साहब नूं अगे ला लिए भी इन्हां नूं अगे अगे टोरिए ही जाके सिंघां नूं फड़न, ਇਹ ਕਹਿੰਦੇ ਸਿੰਘਾਂ ਨੂੰ ਫੜ ਕੇ ਲਿਆਉਣਾ, ਇਹਨਾਂ ਨੂੰ ਆਪਾਂ ਅੱਗੇ ਲਾ ਲਈਏ ਮੂਹਰੇ ਕਰ ਲਈਏ ਆਗੂ ਬਣਾ ਕੇ,
ਸਿੰਘ ਨੀ ਫੜਵਾਏ
ਇਹਦੇ ਹੱਥੀ ਫੜਾਈਏ ਸਿੰਘਾਂ ਨੂੰ, ਇਹੀ ਫੜ ਕੇ ਲਿਆਵੇ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ
ਇਹਨੇ ਨਾ ਦੇਖੇ ਸਿੰਘ ਹੱਥ
ਇੱਥੇ ਬੈਠਾ ਗੱਲਾਂ ਕਰਦਾ ਕਾਜੀ ਇੱਥੇ ਬਹਿ ਕੇ ਕਿਤਾਬ ਖੋਲ ਕੇ ਫਤਵੇ ਲਿਖਣੇ ਇਹਨੂੰ ਆਉਂਦੇ ਨੇ ਇਹਨੇ ਹਾਲੇ ਸਿੰਘਾਂ ਦੇ ਹੱਥ ਨਹੀਂ ਵੇਖੇ ਇਹ ਕਹਿੰਦਾ ਉਹਨਾਂ ਨੂੰ ਫੜ ਕੇ ਲਿਆਓ ਉਹਨਾਂ ਦੇ ਨੇੜੇ ਤਾਂ ਸਾਡੇ ਹਜ਼ਾਰ ਹਜ਼ਾਰ ਸੂਰਮੇ ਵੀ ਕੱਲੇ ਕੱਲੇ ਦੇ ਨੇੜੇ ਜਾਣ ਤੋਂ ਡਰਦੇ ਨੇ ਇਹ ਕਹਿੰਦਾ ਜੂੰਦੇ ਪਕੜ ਕੇ ਲਿਆਓ ਉਹਨਾਂ ਦੇ ਸਿਰ ਮੁੰਗਲਾਂ ਨਾਲ ਫੇਵਾਂਗੇ ਤੇ ਕਾਜੀ ਸਾਹਿਬ ਨੂੰ ਹੀ ਲੈ ਚੱਲਦੇ ਆ ਲੱਗਦਾ ਇਹਨੇ ਸਿੰਘਾਂ ਦੇ ਹੱਥ ਨਹੀਂ ਵੇਖੇ
ਆਏ ਮਿਲ ਗਈ ਹੈ ਜੋਰੂ ਸਾਥ
ਤੇ ਇਹ ਆਪਣੀਆਂ ਘਰ ਵਾਲੀਆਂ ਦੇ ਨਾਲ ਬਹਿ ਕੇ ਮਿਲ ਕੇ ਗੱਲਾਂ ਕਰਨ ਜੋਗਾ ਹੀ ਆ ਕਾਜੀ ਇੱਥੇ ਬਹਿ ਕੇ ਸਲਾਹਾਂ ਦੇਣ ਵਾਲਾ ਹੀ ਹੈ ਜਦੋਂ ਜੰਗ ਦੇ ਮੈਦਾਨ ਵਿਚ ਸਿੰਘਾਂ ਨਾਲ ਦੋ ਹੱਥ ਹੁੰਦੇ ਨੇ ਉੱਥੇ ਨੀ ਫਿਰ ਇਹੋ ਜੇ ਕਾਜੀ ਖਲੋਂਦੇ
ਜਨ ਕਾਜੀ ਸਿਰ ਪਾਣੀ ਪਿਆ
ਜਦੋਂ ਸਿਪਾਹੀ ਨੇ ਇਹ ਤਾਨਾ ਮਾਰਿਆ ਨਾ ਤੇ ਕਾਜੀ ਦੀ ਧੌਣ ਨਿਮ ਗਈ ਜਿਵੇਂ ਗਰਦਨ ਟੁੱਟ ਗਈ ਹੋਵੇ ਨਾ ਏਦਾਂ ਸਿਰ ਥੱਲੇ ਨੂੰ ਝੁਕ ਗਿਆ ਮਾਨੋ ਇਹਦੇ ਸਿਰ ਚ ਪਾਣੀ ਪੈ ਗਿਆ
ਬੋਲਣ ਜੋਗ ਕਾਜੀ ਨਾ ਰਿਹਾ
ਕਹਿੰਦੇ ਕਾਜੀ ਬੋਲਣ ਜੋਗਾ ਨੀ ਰਿਹਾ ਮੁੜ ਕੇ ਨੀ ਉਹਨੇ ਆਖਿਆ ਵੀ ਖਾਨ ਬਹਾਦਰ ਜੀ ਆਪਾਂ ਏਦਾਂ ਕਰੀਏ ਉਸੇ ਵੇਲੇ ਚੁੱਪ ਕਰ ਗਿਆ ਵੀ ਜੇ ਹੁਣ ਬੋਲਿਆ ਤੇ ਇਹਨਾਂ ਨੇ ਮੈਨੂੰ ਹੀ ਮੂਹਰੇ ਰੱਖ ਲੈਣਾ ਵੀ ਚੱਲ ਕਾਜੀ ਤੂੰ ਹੀ ਅੱਗੇ ਚੱਲ ਕੇ ਫੜਾ ਸਿੰਘ ਕਾਜੀ ਨੀ ਮੁੜ ਕੇ ਬੋਲਿਆ ਉਹ ਤਾਂ ਛਹਿ ਕੇ ਸਿਰ ਨੀਵਾ ਕਰਕੇ ਉਸੇ ਤਰ੍ਹਾਂ ਬਹਿ ਗਿਆ
ਤਬ ਨਵਾਬ ਫਿਰ ਐਸ ਸੁਣਾਏ
ਫਿਰ ਨਵਾਬ ਬੋਲਿਆ ਸੂਬਾ ਲਾਹੌਰ ਬੋਲਿਆ ਕਹਿਣ ਲੱਗਾ
ਮਾਰੋ ਸਿੰਘਨ ਕੋ ਅਬ ਜਾਏ
ਅਲਾ ਉੱਠੋ ਬਈ ਸੂਰਮੇ ਉਹ ਤੁਹਾਡੇ ਚੋਂ ਕਿਹੜਾ ਬਹਾਦਰ ਯੋਧਾ ਉੱਠਦਾ ਜਿਹੜਾ ਜਾ ਕੇ ਉਹਦਾ ਸਿੰਘਾਂ ਨੂੰ ਮਾਰੇ
ਹੈ ਕੋਈ ਬਦੋ ਬਹਾਦਰ ਮੇਰਾ
ਹੈ ਕੋਈ ਮੇਰਾ ਇਹੋ ਜਿਹਾ ਬਹਾਦਰ ਯੋਧਾ ਸੂਰਮਾ ਜਿਹੜਾ ਉਹਨਾਂ ਸਿੰਘਾਂ ਨੂੰ ਮਾਰ ਮੁਕਾਵੇ
ਮਾਰੇ ਸਿੰਘਨ ਕੋ ਕਲ ਘੇਰਾ
ਔਰ ਉਹਨਾਂ ਨੂੰ ਘੇਰ ਕੇ ਖਤਮ ਕਰ ਦੇਵੇ ਕੋਈ ਇਹੋ ਜਿਹਾ ਤੁਹਾਡੇ ਚ ਸੂਰਮਾ ਉੱਠੇ
ਦੀਨ ਮਜ਼ਹਬ ਕੋ ਬਦਲੇ ਲੀਵੇ
ਇਹ ਸਾਡੇ ਦੀਨ ਮਜ਼ਹਬ ਦੀ ਲੜਾਈ ਹੈ ਇਹ ਆਪਣੇ ਦੀਨ ਮਜ਼ਹਬ ਦਾ ਬਦਲਾ ਲੈਣ ਵਾਲੀ ਗੱਲ ਹੈ
ਸਿੰਘਨ ਲੁਕਣ ਨੱਠਣ ਦੀਵੇ
ਜਿਹੜਾ ਜਾਵੇ ਔਰ ਉਹਨਾਂ ਸਿੰਘਾਂ ਨੂੰ ਨਾ ਲੁਕਣ ਦੇਵੇ ਤੇ ਨਾ ਹੀ ਉਹਨਾਂ ਨੂੰ ਨੱਠਣ ਦੇਵੇ
ਕਰ ਮਾਰੋ ਹਿੰਦੂਆਂ ਕਸਮ ਹਜ਼ਾਰ
ਪਹਿਲਾਂ ਸਾਡੇ ਵੀ ਧਰਮ ਗ੍ਰੰਥਾਂ ਚ ਲਿਖਿਆ ਹੋਇਆ ਵੀ ਹਜ਼ਾਰਾਂ ਕਸਮਾਂ ਖਾ ਕੇ ਵੀ ਨਾ ਹਿੰਦੂਆਂ ਨੂੰ ਮਾਰਨਾ ਹੈ
ਲਿਖਿਓ ਰਸੂਲ ਹਮੇ ਓਂਕਾਰ
ਸਾਡੇ ਰਸੂਲ ਨੇ ਖੁਦ ਸਾਨੂੰ ਇਹ ਆਗਿਆ ਕੀਤੀ ਹੋਈ ਹੈ ਇਹ ਤਾਕੀਦ ਕੀਤੀ ਹੋਈ ਹੈ
ਦੁਵੇਰਾ ਕਲਿਓ ਮੋਮਨ ਖਾ ਪੋਜਦਾਰ ਕੈ ਸੰਗ ਬਾਈ ਸੈ ਅਸਵਾਰ
ਖਾਲਸਾ ਜੀ ਉਸ ਵੇਲੇ ਸੂਬੇ ਲਾਹੌਰ ਨੇ ਆਪਣਾ ਇੱਕ ਜਰਨੈਲ ਇਹਦਾ ਨਾਂ ਆ ਮੋਮਨ ਖਾਂ ਇਹਨੂੰ ਤਿਆਰ ਕੀਤਾ ਵੇਖੋ ਉਧਰ ਬਾਈ ਸਿੰਘ ਨੇ ਇਧਰੋਂ ਬਾਈ ਸਿੰਘਾਂ ਨੂੰ ਮਾਰਨ ਵਾਸਤੇ ਨੇ 2200 ਘੋੜ ਸਵਾਰ ਭੇਜੇ ਨੇ ਹੁਣ ਇੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਤੁਰਕਾਂ ਦਾ ਮਨੋਬਲ ਕਿੰਨਾ ਕੁ ਹੈ ਇਹਨਾਂ ਅੰਦਰ ਸਿੰਘਾਂ ਦੇ ਪ੍ਰਤੀ ਇਹਨਾਂ ਅੰਦਰ ਕਿੰਨਾ ਸਹਿਮ ਹੈ ਕਿੰਨਾ ਡਰ ਹੈ ਖਾਲਸੇ ਦਾ ਇਹਨਾਂ ਦੇ ਹਿਰਦਿਆਂ ਵਿਚ ਵੇਖੋ ਖਾਲਸੇ ਦੀ ਸੂਰਬੀਰਤਾ ਦੀ ਗੱਲ ਹੋ ਰਹੀ ਹੈ ਇਹ ਖਾਲਸੇ ਦੀ ਸੂਰਮਤਾਈ ਦੀ ਗੱਲ ਹੋ ਰਹੀ ਹੈ ਕਿ 22 ਸਿੰਘਾਂ ਨੂੰ ਮਾਰਨ ਵਾਸਤੇ 2200 ਸਵਾਰ ਆ ਰਹੇ ਨੇ 2200 ਹਾਲਾਂਕਿ ਬਾਈਆਂ ਨੂੰ ਮਾਰਨ ਵਾਸਤੇ 100 ਵੀ ਆ ਸਕਦਾ ਵੱਧ ਤੋਂ ਵੱਧ 200 ਵੀ ਆ ਸਕਦਾ ਹੁਣ ਇਹਨਾਂ ਨੂੰ ਪਤਾ ਵੀ ਸਾਡਾ 100-100 ਸੂਰਮਾ ਵੀ ਜਿਹੜਾ ਹੈ ਉਹ ਇੱਕ ਇੱਕ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦਾ ਤੋ 2200 ਘੋੜ ਸਵਾਰ ਇਹਨੇ ਮੋਮਨ ਖਾਂ ਦੇ ਨਾਲ ਤਿਆਰ ਕਰਕੇ ਤਾਰਾ ਸਿੰਘ ਵਾਂ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਸਿੰਘ ਨੇ ਉਹਨਾਂ ਨੂੰ ਮਾਰਨ ਵਾਸਤੇ ਭੇਜਿਆ ਹੈ
40 ਜੰਬੂਰੇ ਫੀਲ 5 ਔਰ ਰਹਿਕਲੇ 4
ਕੱਲੀ ਫੌਜ ਨਹੀਂ ਭੇਜੀ ਨਾਲ 40 ਰਹਿਕਲ 40 ਜੰਬੂਰ ਜਿਹੜੀਆਂ ਛੋਟੀਆਂ ਤੋਪਾਂ ਹੁੰਦੀਆਂ ਨੇ ਉਹਨਾਂ ਜੰਬੂਰ ਕਹਿੰਦੇ ਨੇ ਜਿਹੜੀਆਂ ਊਠਾਂ ਤੇ ਲੱਦੀਆਂ ਜਾਂਦੀਆਂ ਨੇ 40 ਜੰਬੂਰ 5 ਹਾਥੀ ਫੀਲ 5 ਫੀਲ ਦਾ ਮਤਲਬ ਹੁੰਦਾ ਹਾਥੀ 5 ਹਾਥੀ ਔਰ ਰਹਿਕਲੇ 4 ਤੇ ਜਿਹੜੀਆਂ ਹਲਕੀਆਂ ਤੋਪਾਂ ਨੇ ਉਹਨਾਂ ਨੂੰ ਰਹਿਕਲੇ ਕਹਿੰਦੇ ਨੇ ਉਹ 4 ਭੇਜੀਆਂ ਨੇ ਸਿੰਘਾਂ ਨੂੰ ਮਾਰਨ ਵਾਸਤੇ
ਜੋ ਭਈ ਤਿਆਰੀ ਨਕੀਬ ਫਿਰ ਆਇਓ
ਇਸ ਤਰ੍ਹਾਂ ਜਦੋਂ ਸਾਰੀ ਤਿਆਰੀ ਹੋ ਗਈ 2200 ਸਵਾਰ ਤਿਆਰ ਹੋ ਗਏ ਮੋਮਨ ਖਾਂ ਨਾਲ ਤਿਆਰ ਹੋ ਗਿਆ ਰਹਿਕਲੇ ਤੋਪਾਂ ਇਹਨਾਂ ਨੇ ਨਾਲ ਇਕੱਠੀਆਂ ਕਰ ਲਈਆਂ ਫਿਰ ਨਕੀਬ ਚੱਲ ਕੇ ਆਇਆ
ਡੇਰਾ ਲਾਹੌਰੈ ਬਾਰ ਪਾਇਓ
ਨਕੀਬ ਨੇ ਆ ਕੇ ਆਖਿਆ ਜੀ ਫੌਜੀ ਤਿਆਰੀ ਮੁਕੰਮਲ ਹੈ ਖਾਨ ਬਹਾਦਰ ਜ਼ਕਰੀਆ ਖਾਂ ਨੇ ਮੋਮਨ ਖਾਂ ਨੂੰ ਆਪਣੇ ਵੱਲੋਂ ਖਿਲਤ ਦਿੱਤੀ ਇਨਾਮ ਦਿੱਤਾ ਰੁਤਬਾ ਦਿੱਤਾ ਤੇ ਆਖਿਆ ਜਿੱਤ ਕੇ ਆਵੇਗਾ ਤੇ ਹੋਰ ਰੁਤਬਾ ਦੇਵਾਂਗਾ। ਇਸ ਤਰ੍ਹਾਂ ਤਿਆਰੀ ਕਰਕੇ ਇਹਨੂੰ ਤੋਰਿਆ ਤੇ ਲਾਹੌਰੋਂ ਬਾਹਰ ਚੱਲ ਕੇ ਇਹਨਾਂ ਨੇ ਡੇਰਾ ਕੀਤਾ ਹੈ।
ਸਿੰਘ ਲਾਹੌਰੀਅਨ ਕਿਤ ਸੁਣ ਲਏ,
ਉਧਰ ਲਾਹੌਰ ਵਿੱਚ ਸਿੰਘ ਵੀ ਰਹਿੰਦੇ ਸਨ, ਲਾਹੌਰ ਦੇ ਰਹਿਣ ਵਾਲੇ ਲਾਹੌਰੀ ਸਿੰਘਾਂ ਨੂੰ ਕਿਤੇ ਖਬਰ ਮਿਲ ਗਈ।
ਤਾਰਾ ਸਿੰਘ ਪੈ ਚੜਤੀ ਭਈ,
ਉਹਨਾਂ ਲਾਹੌਰੀ ਸਿੰਘਾਂ ਨੂੰ ਪਤਾ ਲੱਗਾ ਕਿ ਇਹ ਜਿਹੜੀ ਫੌਜ ਆ ਭਾਈ ਤਾਰਾ ਸਿੰਘ ਵਾਹ ਤੇ ਚੜ ਕੇ ਚੱਲੀ ਹੈ, ਇਹ ਭਾਈ ਤਾਰਾ ਸਿੰਘ ਤੇ ਹਮਲਾ ਕਰਨ ਵਾਸਤੇ ਚੱਲੇ ਹਨ।
ਉਨ ਸਿੰਘਨ ਕਿਮ ਦਿਵਸ ਬਿਤਾਇਆ,
ਸਿੰਘਾਂ ਨੇ ਵੇਖਿਆ ਵੀ ਜੇ ਦਿਨੇ ਗਏ ਤੇ ਇਹਨਾਂ ਨੂੰ ਪਤਾ ਲੱਗ ਜਾਣਾ, ਔਖਾ ਸਮਾਂ ਸੀ ਸਿੰਘਾਂ ਵਾਸਤੇ ਵੀ, ਲੁੱਕ ਛਿਪ ਕੇ ਸਮਾਂ ਪਾਸ ਕਰ ਰਹੇ ਸਨ, ਸਿੰਘਾਂ ਨੇ ਔਖਾ ਸੌਖਾ ਦਿਨ ਬਤੀਤ ਕੀਤਾ।
ਰਾਤ ਭਈ ਕਰਨ ਖਬਰ ਭਾਇਆ,
ਜਦੋਂ ਰਾਤ ਹੋਈ ਤੇ ਉਹਨਾਂ ਨੇ ਇੱਕ ਹਲਕਾਰਾ ਸਿੰਘ ਉਹਨੂੰ ਬੁਲਾ ਕੇ ਭੇਜਿਆ ਵੀ ਤੂੰ ਛੇਤੀ ਨਾਲ ਭਾਈ ਤਾਰਾ ਸਿੰਘ ਵਾਂ ਕੋਲ ਖਬਰ ਦੇ ਦੇ ਕਿ ਲਾਹੌਰ ਤੋਂ 2200 ਘੋੜ ਸਵਾਰ ਫੌਜਾਂ ਦੀ ਚੜ ਕੇ ਆ ਰਹੀ ਹੈ।
ਪੁਜਿਓ ਸਿੰਘਨ ਪੈ ਪਤੇ ਬੁਲਾਏ,
ਉਹ ਲਾਹੌਰ ਤੋਂ ਆਇਆ ਸਿੰਘ ਛੇਤੀ ਨਾਲ ਹਵਾ ਹੀ ਹੋ ਗਿਆ, ਬੜੀ ਤੇਜ਼ੀ ਨਾਲ ਰਾਤੋਂ ਰਾਤ ਚੱਲ ਕੇ ਉਹ ਲਾਹੌਰ ਤੋਂ ਵਾਂ ਪਿੰਡ ਪਹੁੰਚਿਆ। ਭਾਈ ਤਾਰਾ ਸਿੰਘ ਜੀ ਦੇ ਕੋਲ ਅੰਮ੍ਰਿਤ ਵੇਲੇ ਦਾ ਸਮਾਂ ਸੀ, ਪਹੁੰਚਿਆ, ਆ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਆ ਕੇ ਫਤਿਹ ਗਜਾ ਕੇ ਬੇਨਤੀ ਕੀਤੀ।
ਕਈ ਸਿੰਘਨ ਸੋ ਫੌਜ ਤੁਰਕ ਆਏ,
ਕਹਿਣ ਲੱਗੇ ਭਾਈ ਤਾਰਾ ਸਿੰਘ ਜੀ, ਬਾਬਾ ਜੀ ਸੈਂਕੜਿਆਂ ਦੀ ਗਿਣਤੀ ਵਿਚ ਲਾਹੌਰ ਤੋਂ ਫੌਜ ਚੜ ਕੇ ਆ ਰਹੀ ਹੈ।
ਮੈਂ ਤੋ ਅਬ ਮੁੜ ਪਵਾਂ ਲਾਹੌਰ,
ਤੇ ਬਾਬਾ ਜੀ ਸੁਣਿਆ ਵੀ 2200 ਘੋੜ ਸਵਾਰ ਨੇ ਜਿਹੜੇ ਚੜ ਕੇ ਆ ਰਹੇ ਨੇ, 40 ਉਹਨਾਂ ਨਾਲ ਛੋਟੀਆਂ ਤੋਪਾਂ ਨੇ, 5 ਰਹਿਕਲੇ ਨੇ, 4 ਰਹਿਕਲੇ ਨੇ, 5 ਹਾਥੀ ਨੇ, ਔਰ ਬੜੀ ਵੱਡੀ ਤਾਕਤ ਦੇ ਨਾਲ ਚੜ ਕੇ ਆ ਰਹੇ ਨੇ, ਤੇ ਮੈਂ ਹੁਣ ਆਪ ਜੀ ਨੂੰ ਖਬਰ ਦੇ ਕੇ ਹੁਣੇ ਹੀ ਲਾਹੌਰ ਨੂੰ ਵਾਪਸ ਮੁੜਨ ਲੱਗਾ।
ਔਰ ਬਚਨ ਕੀ ਮੋਏ ਮੈਂ ਠੌਰ,
ਹੋਰ ਕਿਤੇ ਬਚਨ ਦੀ ਮੇਰੇ ਜੋਗੇ ਜਗ੍ਹਾ ਕੋਈ ਨੀ, ਮੈਂ ਇੱਥੇ ਤੁਹਾਡੇ ਕੋਲ ਰਹਿ ਨਹੀਂ ਸਕਦਾ, ਮੇਰਾ ਫਰਜ਼ ਸੀ ਤੁਹਾਡੇ ਤੱਕ ਖਬਰ ਭੇਜਣੀ ਕਿ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਹੈ, ਮੇਰੀ ਇੰਨੀ ਕੁ ਡਿਊਟੀ ਤੇ ਇੰਨੀ ਕੁ ਸੇਵਾ ਪ੍ਰਵਾਨ ਕਰਿਆ ਜੇ ਹੁਣ ਮੈਂ ਤੁਹਾਡੇ ਕੋਲ ਰਹਿ ਨਹੀਂ ਸਕਦਾ, ਮੈਨੂੰ ਆਗਿਆ ਦਿਓ ਤਾਂ ਜੋ ਮੈਂ ਇੱਥੋਂ ਜਾ ਸਕਾਂ।
15 ਕੋਸ ਮੋਰੀ ਘੋੜੀ ਆਏ, ਬੱਚੋਂ ਤੋਂ ਮੁੜ ਲਹੁਰੈ ਜਾਏ,
15 ਕੋਹ ਦਾ ਪੈਂਡਾ ਤੈਅ ਕਰਕੇ ਮੇਰੀ ਘੋੜੀ ਚੱਲ ਕੇ ਆਈ ਹੈ, ਤੇ ਹੁਣ ਇੰਨਾ ਹੀ ਪੈਂਡਾ ਮੈਂ ਵਾਪਸ ਜੇ ਲਾਹੌਰ ਜਾਵਾਂਗਾ ਤਾਂ ਬਚ ਸਕਾਂਗਾ।
ਦੋਹੇਰਾ ਔਰ ਬਾਤ ਤੁਮ ਨੈ ਬਚੋ, ਕਿਤ ਲੁਕ ਜਾਨ ਬਚਾਏ।
ਬਾਬਾ ਜੀ ਸਾਡੀ ਬੇਨਤੀ ਹੈ ਕਿ ਹੋਰ ਕੋਈ ਗੱਲ ਨਹੀਂ ਤੁਹਾਡੇ ਬਚਨ ਦੀ, ਹੁਣ ਤੁਹਾਡੇ ਬਚਨ ਦੀ ਹੋਰ ਕੋਈ ਗੱਲ ਨਜ਼ਰ ਨਹੀਂ ਆਉਂਦੀ, ਇਸ ਕਰਕੇ ਜੇ ਤੁਸੀਂ ਆਪਣੀ ਜਾਨ ਬਚਾਉਣੀ ਆ ਤਾਂ ਕਿਤੇ ਲੁਕ ਛਿਪ ਜਾਓ, ਕਿਸੇ ਜੰਗਲ ਵਿਚ ਹਰਨ ਭਰਨ ਹੋ ਕੇ ਜਾ ਕੇ ਆਪਣੀ ਜਾਨ ਬਚਾ ਲਓ।
ਰਾਤ ਰਾਤ ਤੁਮਰੀ ਐ ਦਿਨ ਤੁਰਕ ਪੜਾਂਗੇ ਆਏ,
ਬਸ ਰਾਤ ਰਾਤ ਹੀ ਆ ਅੱਜ ਤੁਹਾਡੇ ਕੋਲ, ਕਿਉਂਕਿ ਦਿਨ ਚੜਦਿਆਂ ਤੁਰਕਾਂ ਨੇ ਤੁਹਾਡੇ ਤੇ ਆ ਕੇ ਹਮਲਾ ਬੋਲ ਦੇਣਾ।
ਜੋ ਪਈ ਯੂੰ ਕਹਿ ਕੇ ਵੈ ਤੋਂ ਮੁੜ ਗਏ,
ਇੱਦਾਂ ਕਹਿ ਕੇ ਉਹ ਜਿਹੜਾ ਲਾਹੌਰ ਤੋਂ ਸਿੰਘ ਆਇਆ ਸੀ ਉਹ ਸਾਰੀ ਖਬਰ ਦੇ ਕੇ ਭਾਈ ਤਾਰਾ ਸਿੰਘ ਵਾਂ ਨੂੰ ਵਾਪਸ ਮੁੜ ਗਿਆ।
ਸੁਣੋ ਅੱਗੇ ਜੋ ਤਾਰੋ ਸਿੰਘ ਕਹਿਓ,
ਖਾਲਸਾ ਜੀ ਅੱਗੋਂ ਹੁਣ ਤਾਰਾ ਸਿੰਘ ਨੇ ਜਿਹੜਾ ਜਵਾਬ ਦਿੱਤਾ ਉਹ ਸੁਣੋ।
ਮੁਖ ਤਾਰੋ ਸਿੰਘ ਲਾਲੀ ਆਏ,
ਖਾਲਸਾ ਜੀ ਜਿਵੇਂ ਕਿਸੇ ਨਵੇਂ ਵਿਆਹਣ ਵਾਲੇ ਲੜਕੇ ਨੂੰ ਸੁਣ ਕੇ ਵੀ ਵਿਆਹ ਦੀ ਤਰੀਕ ਰੱਖ ਦਿੱਤੀ ਆ ਵੀ ਤੇਰੀ ਲੜਕਿਆ ਆ ਫਲਾਣੀ ਤਰੀਕ ਨੂੰ ਤੇਰੀ ਜੰਜ ਚੜਨੀ, ਤੇ ਉਹਨੂੰ ਸੁਣਦਿਆਂ ਮੂੰਹ ਤੇ ਲਾਲੀ ਚੜ ਜਾਂਦੀ ਹੈ, ਉਹਦਾ ਚਿਹਰਾ ਲਾਲ ਸੁਰਖ ਹੋ ਜਾਂਦਾ, ਸੋਹਲ ਚੜ ਜਾਂਦੀ ਉਹਦੇ ਤੇ ਵੀ ਵਿਆਹ ਦਾ ਦਿਨ ਆ ਗਿਆ। ਕਹਿੰਦੇ ਏਦਾਂ ਸੁਣਦਿਆ ਤਾਰਾ ਸਿੰਘ ਵਾਂ ਦੇ ਮੂੰਹ ਤੇ ਵੀ ਲਾਲੀ ਚੜ ਗਈ ਵੀ ਮੌਤ ਰੂਪੀ ਲਾੜੀ ਵਿਆਹਣ ਦਾ ਸਮਾਂ ਆ ਗਿਆ, ਹੁਣ ਮੈਨੂੰ ਲਾੜਾ ਬਣਨ ਦਾ ਸਮਾਂ ਪ੍ਰਾਪਤ ਹੋ ਚੁੱਕਾ ਹੈ।
ਹਮ ਆਪ ਚੈ ਤੁਰਕਨ ਸਿਰ ਲਾਏ,
ਲਾਲੀਆਂ ਆ ਗਈਆਂ ਭਾਈ ਤਾਰਾ ਸਿੰਘ ਵਾਂ ਦੇ ਮੂੰਹ ਤੇ, ਕਾਲਾ ਸਿੰਘੋ ਪੜੋ ਘੋੜੀਆਂ ਘੋੜੀਆਂ ਗਾਵੋ, ਹੁਣ ਘੋੜੀਆਂ ਗਾਉਣ ਦਾ ਸਮਾਂ, ਮੈਂ ਬਰਾਤੇ ਚੜਨਾ ਮੌਤ ਰੂਪੀ ਲਾੜੀ ਨੂੰ ਵਿਆਹਣਾ। ਕਹਿੰਦਾ ਇਹੀ ਸਮਾਂ ਤਾਂ ਮੈਂ ਉਡੀਕਦਾ ਸੀ, ਤੁਰਕਾਂ ਦੇ ਸਿਰ ਦੇ ਉੱਤੇ ਆਪਣਾ ਸਿਰ ਲਾਉਣਾ ਹੈ।
ਹਮ ਤੋ ਲੜ ਮਰੈ,
ਅਸੀਂ ਤਾਂ ਇਸੇ ਜਗ੍ਹਾ ਤੇ ਲੜ ਕੇ ਮਰਨ ਦੀ ਠਾਨੀ ਹੋਈ ਹੈ।
ਨੱਠ ਕੇ ਕਿਤੇ ਹੋਰ ਜਾਏ,
ਇਹ ਜਗ੍ਹਾ ਛੱਡ ਕੇ ਨੱਠ ਕੇ ਅਸੀਂ ਕਿਸੇ ਹੋਰ ਥਾਂ ਨਹੀਂ ਜਾਣਾ, ਇੱਥੇ ਹੀ ਲੜ ਕੇ ਮਰਾਂਗੇ, ਇੱਥੇ ਹੀ ਲੜ ਕੇ ਸ਼ਹੀਦੀਆਂ ਪਾਵਾਂਗੇ।
ਉਹ ਮੈਂ ਲੈਵੇਂ ਕਿਤੇ ਚੱਲ ਓਟ,
ਨਾ ਹੀ ਅਸੀਂ ਕਿਸੇ ਜੰਗਲ ਬੇਲੇ ਦੀ ਓਟ ਲੈਣੀ ਹੈ ਕਿ ਕਿਸੇ ਜੰਗਲ ਵਿਚ ਜਾ ਕੇ ਝੱਲ ਦੇ ਵਿਚ ਜਾ ਕੇ ਲੁਕ ਕੇ ਜਾਨ ਬਚਾ ਲਈਏ, ਐਸੀ ਓਟ ਵੀ ਅਸੀਂ ਨੀ ਲੈਣੀ।
ਅਬ ਕਾਲ ਹੈ ਚੋਟ,
ਜਿਹੜੀ ਕਾਲ ਦੀ ਚੋਟ ਹੈ ਨਾ, ਇਹ ਹੁਣ ਅਸੀਂ ਆਪਣੇ ਸਿਰ ਤੇ ਸਹਿਣੀ ਹੈ ਖਾਲਸਾ ਜੀ, ਇਹ ਕਾਲ ਦੀ ਚੋਟ ਆਪਣੇ ਸਿਰ ਦੇ ਉੱਤੇ ਸਹਿਣੀ ਹੈ। ਹੁਣ ਸ਼ਹੀਦੀ ਪਾਉਣ ਦਾ ਝੱਲ ਸਾਡੇ ਅੰਦਰ ਆਇਆ ਹੋਇਆ।
ਅਬ ਤੋਂ ਨੱਚ ਕਰਕੇ ਤੇ ਲੁਕ ਪਾਏ,
ਹੁਣ ਕਾਲ ਤੋਂ ਬਚ ਕੇ ਕਿੱਥੇ ਜਾਵਾਂਗੇ ਲੁਕ ਕੇ ਬਚਣ ਵਾਸਤੇ,
ਜਹਾਂ ਕਾਲ ਤੇ ਢੂੰਡੇ ਨਾ ਜਾਏ।
ਦੱਸੋ ਵੀ ਜੇ ਇੱਥੋਂ ਬਚ ਕੇ ਚਲੇ ਵੀ ਗਈਏ ਤੇ ਕਿਤੇ ਜੰਗਲ ਬੇਲੇ ਜਾ ਕੇ ਚਲੇ ਜਾਵਾਂਗੇ ਕਿ ਉੱਥੇ ਮੌਤ ਨੀ ਹੋਣੀ? ਜਿੱਥੇ ਜਾਵਾਂਗੇ ਕਾਲ ਨੇ ਤਾਂ ਉੱਥੇ ਹੀ ਮਾਰਨਾ। ਸੰਸਾਰ ਦਾ ਕਿਹੜਾ ਕੋਨਾ ਵੀ ਜਿੱਥੇ ਚਲੇ ਜਾਈਏ ਤੇ ਕਾਲ ਨਾ ਮਾਰੇ, ਕਾਲ ਨੇ ਤਾਂ ਆਉਣਾ ਹੀ ਆਉਣਾ, ਤੇ ਜੇ 10-20 ਸਾਲ ਬਾਅਦ ਵਿਚ ਵੀ ਆਉਣਾ ਤੇ ਹੁਣੇ ਕਿਉਂ ਨਾ ਆ ਜਾਏ। ਸਾਡੇ ਦੇਸ਼ ਦਾ ਇੱਕ ਮਹਾਨ ਸ਼ਹੀਦ ਹੋਇਆ ਕਰਤਾਰ ਸਿੰਘ ਸਰਾਭਾ, ਜਿਸ ਵੇਲੇ ਪਕੜਿਆ ਗਿਆ ਨਾ ਤੇ ਇਹਦਾ ਬਾਪੂ ਆਇਆ, ਇਹਨੂੰ ਕਹਿਣ ਲੱਗਾ ਪੁੱਤਰ ਅੰਗਰੇਜ਼ਾਂ ਦਾ ਪਿੱਠੂ ਬਣ ਜਾ, ਜਿੰਨੇ ਤੇਰੇ ਨਾਲ ਦੇ ਸਾਥੀ ਨੇ ਉਹਨਾਂ ਦੀ ਖਬਰ ਦੇ ਦੇ, ਤੇਰੀ ਜਾਨ ਬਖਸ਼ ਦੇਣਗੇ, ਤੇਰੀ ਹਲੇ ਚੜ੍ਹਦੀ ਜਵਾਨੀ ਹੈ, ਤੂੰ ਵੇਖਿਆ ਹੀ ਕੀ ਹੈ। ਤੇ ਕਰਤਾਰ ਸਿੰਘ ਸਰਾਭੇ ਨੇ ਆਪਣੇ ਬਾਪੂ ਨੂੰ ਜਵਾਬ ਦਿੱਤਾ ਸੀ, ਕਹਿਣ ਲੱਗਾ ਮੈਂ ਖਾਲਸੇ ਪੰਥ ਦਾ ਵਾਰਸ ਹਾਂ, ਸਿੰਘਾਂ ਦੀ ਹੰਸ ਬੰਸ ਹਾਂ, ਸਿੰਘਾਂ ਦਾ ਖੂਨ ਮੇਰੇ ਤਨ ਵਿਚ ਦੌੜਦਾ ਹੈ। ਤੇ ਬਾਪੂ ਜੀ ਇਹ ਦੱਸੋ ਕਿ ਆਪਣੇ ਪਿੰਡ ਦੇ ਵਿਚ ਫਲਾਣਾ ਬੰਦਾ ਹੁੰਦਾ ਸੀ, ਕਹਿੰਦਾ ਵੀ ਉਹ ਤਾਂ ਚਾਲੇ ਪਾ ਗਿਆ, ਕਹਿੰਦਾ ਇੱਕ ਹੋਰ ਬੰਦਾ ਹੁੰਦਾ ਸੀ, ਕਹਿੰਦਾ ਉਹ ਵੀ ਮਰ ਗਿਆ, ਕਹਿੰਦਾ ਇੱਕ ਹੋਰ ਸੀ ਉਹ ਫਲਾਣਾ, ਕਹਿੰਦਾ ਉਹ ਵੀ ਮਰ ਗਿਆ, ਕਹਿੰਦਾ ਵੀ ਉਹ ਸਾਰੇ ਮਰ ਗਏ ਨੇ, ਉਹ ਬੰਦੇ ਸਾਰੇ ਅੰਗਰੇਜ਼ਾਂ ਦੇ ਪਿੱਠੂ ਸਨ ਜੇ ਉਹ ਵੀ ਮਰ ਗਏ ਨੇ, ਅੰਗਰੇਜ਼ਾਂ ਦਾ ਪਿੱਠੂ ਹੋ ਕੇ ਵੀ ਮਰਨਾ ਤੇ ਮੈਂ ਅੱਜ ਹੀ ਕਿਉਂ ਨਾ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਸੂਰਮਿਆਂ ਵਾਲੀ ਮੌਤ ਮਰਾਂ ਕਿ 10-20 ਸਾਲ 50 ਸਾਲ ਜੇ ਅੰਗਰੇਜ਼ਾਂ ਦਾ ਪਿੱਠੂ ਬਣ ਕੇ ਜੀ ਵੀ ਲਵਾਂਗਾ ਮਰਾਂਗਾ ਤਾਂ ਫਿਰ ਵੀ ਨਾ, ਤੇ ਮੈਂ ਅੱਜ ਹੀ ਸ਼ਹੀਦੀ ਕਿਉਂ ਨਾ ਪ੍ਰਾਪਤ ਕਰਾਂ। ਇਹ ਉਹ ਸ਼ਹੀਦ ਨੇ ਜਿਹੜੇ ਇਹਨਾਂ ਸ਼ਹੀਦਾਂ ਦੇ ਵਾਰਸ ਨੇ। ਭਾਈ ਤਾਰਾ ਸਿੰਘ ਵਾਂ ਜੀ ਕਹਿ ਰਹੇ ਨੇ, ਕਹਿੰਦੇ ਜੇ ਕਾਲ ਤੋਂ ਭੱਜ ਕੇ ਬਚ ਵੀ ਗਏ 5-10 ਸਾਲ 20 ਸਾਲ ਜ਼ਿੰਦਗੀ ਹੋਰ ਜੀ ਵੀ ਲਈ, ਮਰਨਾ ਤਾਂ ਫਿਰ ਵੀ ਹੈ ਨਾ, ਮੌਤ ਤਾਂ ਫਿਰ ਵੀ ਸਿਰ ਤੇ ਆਉਣੀ ਹੈ।
ਜੈ ਜੈ ਜਈਏ ਤਈ ਤੈ ਕਾਲ,
ਜਿੱਥੇ ਜਿੱਥੇ ਵੀ ਜਾਵਾਂਗੇ ਜਿਹੜੀ ਥਾਂ ਤੇ ਵੀ ਜਾਵਾਂਗੇ ਕਾਲ ਨੇ ਉੱਥੇ ਹੀ ਚੱਲ ਕੇ ਆ ਕੇ ਧਰ ਦਬੋਚਣਾ।
ਸਤਿਗੁਰ ਦੀਨੈ ਬਚਨ ਦਿਖਾਲ,
ਭਾਈ ਤਾਰਾ ਸਿੰਘ ਵਾਹ ਬਾਣੀ ਦਾ ਖੋਜੀ ਸੀ, ਇਹਨੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ। ਭਾਈ ਤਾਰਾ ਸਿੰਘ ਵਾਹ ਜੀ ਨੇ ਮਹਾਨ ਸ਼ਹੀਦ ਨੇ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਬਚਨ ਜੋ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਦੇ ਵਿਚ ਦਰਜ ਨੇ ਬੋਲੇ, ਭਾਈ ਤਾਰਾ ਸਿੰਘ ਵਾਹ ਨੇ ਇਹ ਸਵਈਆ ਗੁਰੂ ਕਲਗੀਧਰ ਜੀ ਦਾ ਪੜ੍ਹ ਕੇ ਸੁਣਾਇਆ।
ਸਵਈਆ ਜੋ ਕਉ ਕਾਲ ਤੇ ਭੱਜ ਕੇ ਬਾਚੀਅਤ, ਤੋ ਕੇ ਕੁੰਟ ਕਉ ਭੱਜ ਜਈਐ।
ਇਹ ਸਵਈਆ ਖਾਲਸਾ ਜੀ 10ਵੇਂ ਪਾਤਸ਼ਾਹ ਜੀ ਦੀ ਬਾਣੀ ਹੈ, ਬਚਿੱਤਰ ਨਾਟਕ, ਜਿਹੜੀ 10ਵੇਂ ਪਾਤਸ਼ਾਹ ਦੀ ਆਪਣੀ ਸਵੈ ਜੀਵਨੀ ਹੈ। ਇਹਦੇ ਚ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣਾ ਜੀਵਨ ਲਿਖਿਆ, ਬਚਿੱਤਰ ਨਾਟਕ। ਇਸ ਬਚਿੱਤਰ ਨਾਟਕ ਦਾ ਇਹ ਸਵਈਆ ਭਾਈ ਸਾਹਿਬ ਭਾਈ ਤਾਰਾ ਸਿੰਘ ਜੀ ਵਾਂ ਇਹ ਪੜ੍ਹਦਿਆਂ ਕਹਿੰਦੇ ਨੇ, ਸਿੰਘੋ ਜੇ ਦੱਸੋ ਗੁਰੂ ਕਲਗੀਧਰ ਦੇ ਬਚਨ ਨੇ। 10ਵੇਂ ਪਾਤਸ਼ਾਹ ਕਹਿੰਦੇ ਵੀ ਭਾਈ ਜੇ ਕਾਲ ਤੋਂ ਭੱਜ ਕੇ ਬਚਣਾ ਚਾਹੋ, ਜੇ ਕੋਈ ਆਖੇ ਵੀ ਮੈਂ ਮੌਤ ਤੋਂ ਭੱਜ ਕੇ ਬਚ ਜਾਵਾਂ, ਤੋ ਕਹੇ ਕੁੰਟ ਕਹੋ ਭੱਜ ਜਾਈਏ। ਦੱਸੋ ਸੰਸਾਰ ਦਾ ਕਿਹੜਾ ਕੋਨਾ ਜਿੱਥੇ ਜਾ ਕੇ ਤੁਸੀਂ ਮੌਤ ਤੋਂ ਬਚ ਸਕਦੇ ਹੋ? ਕੋਈ ਕੋਨਾ ਹੈ ਇੱਥੇ ਐਸਾ ਸੰਸਾਰ ਵਿੱਚ ਜਿੱਥੇ ਬੰਦੇ ਮਰਦੇ ਨਾ ਹੋਣ, ਜਿੱਥੇ ਬੰਦਿਆਂ ਦੀ ਮੌਤ ਨਾ ਹੁੰਦੀ ਹੋਵੇ? ਹੈ ਕੋਈ ਕੋਨਾ ਚਾਰਾਂ ਕੁੰਟਾਂ ਚ ਐਸਾ? ਜਿੱਥੇ ਵੀ ਜਾਓਗੇ ਉੱਥੇ ਹੀ ਕਾਲ ਨੇ ਆ ਕੇ ਧਰ ਦਬੋਚਣਾ। ਸੰਸਾਰ ਚ ਐਸਾ ਕੋਈ ਕੋਨਾ ਨਹੀਂ ਜਿੱਥੇ ਜਾ ਕੇ ਇਸ ਕਾਲ ਤੋਂ ਬਚਿਆ ਜਾ ਸਕੇ। ਇਸ ਕਾਲ ਤੋਂ ਤਾਂ ਬ੍ਰਹਮਾ ਨਹੀਂ ਬਚ ਸਕਦਾ। ਚੌਪਈ ਸਾਹਿਬ ਦੇ ਬਚਨ ਨੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਤੋਂ ਕੌਣ ਬਚ ਸਕਿਆ? ਕਾਲ ਤੋਂ ਕੋਈ ਵੀ ਆਪਣਾ ਆਪ ਨਹੀਂ ਬਚਾ ਸਕਦਾ।
ਆਗੇ ਓ ਕਾਲ ਧਰੇ ਅਸ ਗਾਜਤ, ਛਾਜਤ ਹੈ ਜੇ ਤੇ ਸੀਸ ਆਇਓ।
ਜੇ ਇਥੋਂ ਨੱਠ ਕੇ ਜਾਓਗੇ ਕਿਤੇ ਦੂਜੇ ਥਾਂ ਤੇ ਵੀ ਮੌਤ ਤੋਂ ਬਚ ਜਾਗੇ, ਕਾਲ ਉੱਥੇ ਵੀ ਕਿਰਪਾਨ ਫੜ ਕੇ ਖਲੋਤਾ ਹੈ। ਅਸ ਦਾ ਮਤਲਬ ਹੈ ਤੇਗ, ਕਾਲ ਨੇ ਉੱਥੇ ਵੀ ਤੇਗ ਫੜੀ ਹੋਈ ਹੈ ਆਪਣੇ ਹੱਥ ਦੇ ਵਿਚ, ਅੱਗੋਂ ਵੀ ਗੱਜ ਰਿਹਾ ਤੇਗ ਫੜ ਕੇ। ਛਾਜਤ ਹੈ ਹਰ ਜਗ੍ਹਾ ਤੇ ਛਾਜਿਆ ਹੋਇਆ, ਜਿਹਤੇ ਨਸ ਆਈਆ, ਕਹਿੰਦੇ ਹਰ ਥਾਂ ਤੇ ਉਹਦਾ ਕਾਲ ਦਾ ਪਰਛਾਵਾ, ਉਹਦੇ ਤੋਂ ਕਿੱਥੇ ਨਸ ਕੇ ਆਵਾਂਗੇ। ਕਿੱਥੇ ਨੱਸ ਕੇ ਬਚਾਂਗੇ, ਕਿਹੜੀ ਥਾਂ ਤੇ ਜਾ ਕੇ ਬਚਾਂਗੇ?
ਐਸੋ ਨਾ ਕੋ ਗਯੋ ਕੋਈ ਸੋ ਦਾਵਰੇ ਜਾਏ ਉਪਾਲ ਸੋ ਕਾਵ ਬਚਈਏ।
ਐਸਾ ਕੋਈ ਦਾਵ ਨਹੀਂ, ਐਸਾ ਕੋਈ ਦਾਵ ਪੇਚ ਨਹੀਂ, ਐਸਾ ਕੋਈ ਉਪਾਅ ਨਹੀਂ, ਐਸਾ ਕੋਈ ਤਰੀਕਾ ਨਹੀਂ ਜਿਸ ਉਪਾਅ ਦੇ ਨਾਲ ਇਸ ਕਾਲ ਤੋਂ ਬਚਿਆ ਜਾ ਸਕੇ। ਜਿੰਨੇ ਮਰਜ਼ੀ ਕੁਛ ਤੇ ਬਣਾ ਬਣਾ ਖਾ ਲਵੇ, ਇਹ ਕਾਲ ਨੇ ਨਹੀਂ ਛੱਡਣਾ, ਇਹ ਕਾਲ ਨੇ ਆਪਣਾ ਖੁਰਾਕ ਦਰਾਸ ਬਣਾ ਹੀ ਲੈਣਾ, ਇਹਦੇ ਤੋਂ ਕੋਈ ਨਹੀਂ ਬਚ ਸਕਦਾ। ਜਿੱਥੇ ਮਰਜ਼ੀ ਬੰਦਾ ਨੱਠ ਕੇ ਚਲਾ ਜਾਵੇ,
ਜਾਂ ਤੇ ਨਾ ਛੁੱਟੀਐ ਮੂੜ ਕਉ ਹੱਸ ਨਾ ਕਉ ਹੱਸ ਤਾਂ ਕੀ ਨਾ ਕਿਉਂ ਸਲਾਗਤ ਜਈਐ।
ਮੂਰਖਾ, ਜਿਸ ਕਾਲ ਤੋਂ ਤੂੰ ਛੁੱਟ ਹੀ ਨਹੀਂ ਸਕਦਾ, ਬਚ ਨਹੀਂ ਸਕਦਾ, ਤੂੰ ਐਸਾ ਕਿਉਂ ਨਹੀਂ ਕਰਦਾ ਕਿ ਜਿਹੜਾ ਕਾਲ ਤੋਂ ਰਹਿਤ ਅਕਾਲ ਪੁਰਖ ਹੈ, ਤੂੰ ਭੱਜ ਕੇ ਉਹਦੀ ਸ਼ਰਨ ਚ ਕਿਉਂ ਨਹੀਂ ਪੈ ਜਾਂਦਾ, ਉਹਦੀ ਸ਼ਰਨ ਕਿਉਂ ਨਹੀਂ ਚਲਿਆ ਜਾਂਦਾ ਜਿਹੜਾ ਕਾਲ ਤੋਂ ਰਹਿਤ ਅਕਾਲ ਹੈ, ਜਿਹਦੇ ਬਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਮੂਲ ਮੰਤਰ ਚ ਕਹਿੰਦੇ ਨੇ ਅਕਾਲ ਮੂਰਤ। ਤੂੰ ਉਹਦੀ ਸ਼ਰਨ ਕਿਉਂ ਨਹੀਂ ਚਲਿਆ ਜਾਂਦਾ ਮੂਰਖਾ? ਜੇ ਕਾਲ ਤੋਂ ਬਚਣਾ, ਹੋਰ ਕੋਈ ਜਗ੍ਹਾ ਨਹੀਂ ਜਿੱਥੇ ਤੂੰ ਕਾਲ ਤੋਂ ਬਚ ਸਕੇ। ਕਾਲ ਤੋਂ ਬਚਣ ਦੀ ਇੱਕੋ ਥਾਂ ਹੈ, ਉਹ ਹੈ ਅਕਾਲ ਪੁਰਖ ਦੀ ਸ਼ਰਨ, ਉਹ ਅਕਾਲ ਪੁਰਖ ਦੀ ਸ਼ਰਨ। ਜਿਹੜੇ ਅਕਾਲ ਪੁਰਖ ਦੀ ਸ਼ਰਨ ਹੋ ਜਾਂਦੇ ਨੇ, ਉਹ ਫਿਰ ਸਦਾ ਵਾਸਤੇ ਜਿਉਂਦੇ ਹੋ ਜਾਂਦੇ ਨੇ, ਉਹਨਾਂ ਦੀ ਕਦੇ ਵੀ ਮੌਤ ਨਹੀਂ ਹੁੰਦੀ। ਬਾਬਾ ਦੀਪ ਸਿੰਘ ਜੀ ਅੱਜ ਵੀ ਜਿਉਂਦੇ ਨੇ, ਕਿਉਂਕਿ ਉਹ ਅਕਾਲ ਦੀ ਸ਼ਰਨ ਚ ਚਲੇ ਗਏ। ਭਾਈ ਤਾਰਾ ਸਿੰਘ ਵਾਹ ਅੱਜ ਵੀ ਜਿਉਂਦੇ ਨੇ, ਸ਼ਹੀਦ ਸਦਾ ਹੀ ਜਿਉਂਦੇ ਨੇ, ਉਹ ਕਦੇ ਨਹੀਂ ਮਰਦੇ, ਕਿਉਂਕਿ ਉਹ ਅਕਾਲ ਦੀ ਸ਼ਰਨ ਵਿਚ ਪੈ ਗਏ ਨੇ। ਕਲਗੀਧਰ ਦੇ ਬਚਨ ਭਾਈ ਤਾਰਾ ਸਿੰਘ ਜੀ ਵਾਹ ਸੁਣਾਉਂਦਿਆਂ ਕਹਿ ਰਹੇ ਨੇ, ਕਹਿੰਦੇ ਫਿਰ ਉਸ ਅਕਾਲ ਦੀ ਸ਼ਰਨ ਕਿਉਂ ਨਹੀਂ ਚਲੇ ਜਾਂਦੇ ਬਈ, ਜਿਸ ਦੀ ਸ਼ਰਨ ਪਿਆ ਕਦੇ ਮੁੜ ਕੇ ਮੌਤ ਨਹੀਂ ਆਉਂਦੀ।
ਦੋਹੇਰਾ ਮੋਮਨ ਚੜਿਓ ਸਿੰਘਨ ਪੈ ਸੰਗ ਲੈ ਕਈ ਸਰਦਾਰ।
ਮੋਮਨ ਖਾਂ ਲਾਹੌਰ ਤੋਂ ਚੜ ਪਿਆ, 2200 ਘੋੜ ਸਵਾਰ ਨਾਲ ਲਏ, ਬੜੇ ਬੜੇ ਚੰਗੇ ਸਿਪਾਹੀ ਸਲਾਰ ਤੱਕੀ ਬੇਗ ਵਰਗੇ, ਬੜੇ ਬੜੇ ਵੱਡੇ ਜਰਨੈਲ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਸੂਰਮੇ ਕਹਾਉਂਦੇ ਸਨ, ਜਿਹੜੇ ਕਹਿੰਦੇ ਸੀ ਅਸੀਂ ਕੱਲਾ ਕੱਲਾ ਦੂੰਬਾ ਖਾਣ ਵਾਲੇ ਸੂਰਮੇ ਬਹਾਦਰ ਯੋਧੇ ਹਾਂ। ਇਹੋ ਜਿਹੜੇ ਵਧੀਆ ਵਧੀਆ ਜਰਨੈਲ ਸਨ, 94 ਸੂਰਮੇ, ਉਨ੍ਹਾਂ ਨੂੰ ਮੋਮਨ ਖਾਂ ਆਪਣੇ ਨਾਲ ਲੈ ਕੇ ਚੜਿਆ ਹੈ।
ਮੂਰੇ ਰਾਤ ਸੋਨ ਲਈ ਬੇਖਬਰ ਹੋਏ ਸਿੰਘ ਮਾਰ।
ਇਹਨੇ ਆਖਿਆ ਵੀ ਆਪਾਂ ਰਾਤ ਨੂੰ ਹਮਲਾ ਕਰਨਾ, ਰਾਤ ਨੂੰ ਵਾਹ ਪਿੰਡ ਤੇ ਹਮਲਾ ਬੋਲਣਾ, ਤਾਂ ਜੋ ਉਨ੍ਹਾਂ ਨੂੰ ਪਤਾ ਹੀ ਨਾ ਲੱਗੇ ਵੀ ਅਸੀਂ ਕਿਹੜੇ ਵੇਲੇ ਹਮਲਾ ਬੋਲ ਦਿੱਤਾ, ਵੀ ਰਾਤੋਂ ਰਾਤ ਹਮਲਾ ਕਰਾਂਗੇ, ਬੇਖਬਰ ਸਿੰਘ ਹੋਣਗੇ ਤੇ ਬੇਖਬਰ ਸਿੰਘਾਂ ਨੂੰ ਜਾ ਕੇ ਧਰ ਦਬੋਚਾਂਗੇ। ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਧੀ ਰਾਤ ਤੋਂ ਬਾਅਦ ਤਾਂ ਸਿੰਘ ਉਦਾਂ ਹੀ ਨਹੀਂ ਸੌਂਦੇ, ਉਹ ਤਿਆਰ ਬਰ ਤਿਆਰ ਹੋ ਜਾਂਦੇ, ਅੰਮ੍ਰਿਤ ਵੇਲੇ ਜਾਗਦੇ ਨੇ। ਇਹ ਰਾਤ ਨੂੰ ਅੰਮ੍ਰਿਤ ਵੇਲੇ ਸੌਂਦੇ ਨੇ, ਤੁਰਕਾਂ ਦੀ ਬਿਰਤੀ ਸਵੇਰੇ 9-10 ਵਜੇ ਤਾਂ ਉੱਠਦੇ ਨੇ। ਇਹਨਾਂ ਭਾਣੇ ਵੀ ਰਾਤ ਨੂੰ ਹਮਲਾ ਕਰ ਦਈਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ, ਪਰ ਸਿੰਘ ਤਾਂ ਰਾਤ ਨੂੰ ਵੀ ਤਿਆਰ, ਸਗੋਂ ਦਿਨ ਨਾਲੋਂ ਜ਼ਿਆਦਾ ਰਾਤ ਨੂੰ ਤਿਆਰ ਬਰ ਤਿਆਰ ਰਹਿੰਦੇ। ਸਿੰਘ ਹਰ ਵੇਲੇ ਸੂਰਬੀਰਤਾ ਦੇ ਲੱਛਣ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਦੇ ਨੇ। ਇਹਨਾਂ ਆਖਿਆ ਆਪਾਂ ਰਾਤ ਨੂੰ ਮੂਹਰੇ ਕਰਕੇ ਹਮਲਾ ਕਰੀਏ, ਤੇ ਰਾਤ ਨੂੰ ਜਦੋਂ ਹਮਲਾ ਕਰਾਂਗੇ ਬੇਖਬਰ ਹੋਣਗੇ ਸਿੰਘ ਤੇ ਮਾਰ ਦੇਵਾਂਗੇ।
200 ਉੱਪਲ ਗੋਤ ਜੱਟ ਮਿਲਿਓ ਕਮੰਡੋ ਜਾਏ।
ਖਾਲਸਾ ਜੀ, ਇੱਕ ਉੱਪਲ ਗੋਤਰ ਦਾ ਜੱਟ ਸੀ, ਇਹਦਾ ਨਾਂ ਸੀ ਕਮੰਡਾ, ਕਮੰਡ ਸੀ ਇਹਦਾ, ਜੱਟ ਸੀ, ਉੱਪਲ ਗੋਤਰ ਸੀ ਇਹਦਾ। ਉਹ ਕਿਤੇ ਸ਼ਾਮ ਦਾ ਟਾਈਮ ਸੀ, ਰਾਤ ਨੂੰ ਇਹ ਫੌਜ ਆ ਰਹੀ ਸੀ, ਮੋਮਨ ਖਾਂ ਆ ਰਿਹਾ ਸੀ, ਅੱਗੋਂ ਕਿਤੇ ਉਹ ਟੱਕਰ ਪਿਆ, ਉਹ ਅੱਗੋਂ ਕਿਤੇ ਮਿਲ ਪਿਆ ਇਹਨਾਂ ਨੂੰ।
ਤਾਰਾ ਸਿੰਘ ਨਿਹੰਗ ਕੋ ਮੈਂ ਚੱਲ ਦਿਓ ਦਿਖਾਏ।
ਉਹਨਾਂ ਨੇ ਇਹਨੂੰ ਪੁੱਛ ਲਿਆ ਕਮੰਡੇ ਜੱਟ ਨੂੰ, ਉੱਪਲ ਗੋਤਰ ਸੀ ਇਹਦਾ, ਕਹਿਣ ਲੱਗਾ ਹਾਂ ਬਈ ਤਾਰਾ ਸਿੰਘ ਨਿਹੰਗ ਕਿੱਥੇ ਰਹਿੰਦਾ? ਤਾਰਾ ਸਿੰਘ ਨਿਹੰਗ ਸੁਣਿਆ ਵੀ ਇੱਥੇ ਇਲਾਕੇ ਦੇ ਵਿੱਚ ਵਾਂ ਪਿੰਡ ਦਾ ਰਹਿਣ ਵਾਲਾ, ਉਹਦਾ ਇਲਾਕਾ ਕਿਹੜਾ? ਇਹ ਕਹਿਣ ਲੱਗਾ ਹਾਂ ਜਨਾਬ, ਮੈਂ ਤੁਹਾਨੂੰ ਲੈ ਕੇ ਚੱਲਦਾ, ਉਹ ਕਿੱਥੇ ਰਹਿੰਦਾ ਜਿਹੜਾ ਇਹ ਕਮੰਡ ਨਾਂ ਦਾ ਜੱਟ ਸੀ, ਉੱਪਲ ਸੀ? ਇਹ ਕਹਿਣ ਲੱਗਾ ਜੀ ਮੈਂ ਦੱਸਦਾ ਤੁਹਾਨੂੰ ਕਿੱਥੇ ਰਹਿੰਦਾ, ਮੈਂ ਅੱਗੇ ਲੱਗ ਕੇ ਚੱਲਦਾ ਹਾਂ।
ਸੋ ਮੋਮਨ ਨੇ ਮੂਰੇ ਲਾਇਓ,
ਉਹ ਜਿਹੜਾ ਕਮੰਡ ਉੱਪਲ ਜੱਟ ਸੀ ਉਹਨੂੰ ਮੋਮਨ ਖਾਂ ਨੇ ਆਪਣੇ ਮੂਹਰੇ ਟੋਰ ਲਿਆ ਰਸਤਾ ਦੱਸਣ ਵਾਸਤੇ।
ਹੁਣ ਸਿੰਘਨ ਤੇ ਕੁਛ ਖੁੰਜਾਇਓ,
ਹੁਣ ਉਹ ਮਾੜਾ ਮੋਟਾ ਮਾੜਾ ਜਿਹਾ ਸਿੰਘਾਂ ਦੇ ਨਾਲ ਅੰਦਰੋਂ ਹਮਦਰਦੀ ਰੱਖਦਾ ਸੀ, ਉਹਨੇ ਜਾਣ ਬੁੱਝ ਕੇ ਮੋਮਨ ਖਾਂ ਨੂੰ ਥੋੜਾ ਜਿਹਾ ਖੁੰਜਾ ਦਿੱਤਾ, ਰਸਤੇ ਦਾ ਵੜਾ ਜਿਹਾ ਪਵਾ ਦਿੱਤਾ, ਵੀ ਸਿੱਧਾ ਨਹੀਂ ਲੈ ਕੇ ਗਿਆ, ਥੋੜਾ ਜਿਹਾ ਵੜਾ ਪਾ ਕੇ ਲੈ ਗਿਆ।
ਉਹਨ ਦੇ ਤੁਰਕ ਪਰ ਡੱਲੈ ਚਾਲ
ਨੇੜੇ ਹੀ ਡੱਲ ਪਿੰਡ ਆ ਨਾ ਉਹ ਜਾਣ ਬੁੱਝ ਕੇ ਉਹਨਾਂ ਨੂੰ ਤੁਰਕਾਂ ਨੂੰ ਆਪਣੇ ਨਾਲ ਡੱਲ ਪਿੰਡ ਵਾਲੇ ਪਾਸੇ ਨੂੰ ਲੈ ਗਿਆ
ਕਿਤ ਹੋਤੋ ਪੁਰਾਤਨ ਬੈਰ ਉਨ ਨਾਲ
ਉਹ ਜਿਹੜਾ ਘਮੰਡਾ ਜੱਟ ਸੀ ਉਹਦਾ ਡੱਲੇ ਪਿੰਡ ਵਾਲਿਆਂ ਦੇ ਨਾਲ ਦੁਸ਼ਮਣੀ ਸੀ ਉਹਨੇ ਆਖਿਆ ਵੀ ਚਲੋ ਨਾਲੇ ਆਪਣੀ ਦੁਸ਼ਮਣੀ ਵੀ ਕੱਢਾਂਗੇ ਕਿੜ ਵੀ ਕੱਢਾਂਗੇ ਨਾਲੇ ਉਧਰ ਸਿੰਘਾਂ ਦੀ ਵੀ ਮਦਦ ਹੋ ਜਾਏਗੀ ਇਧਰ ਤੁਰਕ ਪਿੰਡ ਡੱਲ ਤੇ ਹਮਲਾ ਕਰਨਗੇ ਮੇਰਾ ਵੈਰ ਨਿਕਲ ਜਾਏਗਾ ਵੀ 2200 ਸੂਰਮੇ ਜਦੋਂ ਆਉਣਗੇ ਪਿੰਡ ਨੂੰ ਉਜਾੜਨਗੇ ਹੀ ਨਾ ਉਹਦਾ ਕਿਤੇ ਪੁਰਾਣਾ ਵੈਰ ਸੀ ਪਿੰਡ ਵਾਲਿਆਂ ਨਾਲ ਉਹ ਜਾਣ ਬੁੱਝ ਕੇ ਵਾ ਪਿੰਡ ਵਾਲੇ ਪਾਸੇ ਲਿਜਾਣ ਦੀ ਬਜਾਏ ਉਹਨਾਂ ਨੂੰ ਡੱਲ ਪਿੰਡ ਵਾਲੇ ਪਾਸੇ ਨੂੰ ਲੈ ਗਿਆ
ਅਕੈ ਸਿੰਘਨ ਕੋ ਉਨ ਭਲਾ ਤਕਾਇਓ
ਕਹਿੰਦੇ ਵੀ ਹੁਣ ਇਹ ਨਹੀਂ ਕਹਿ ਸਕਦੇ ਵੀ ਉਹ ਸਿੰਘਾਂ ਨਾਲ ਹਮਦਰਦੀ ਰੱਖਦਾ ਸੀ ਜਾਂ ਡੱਲ ਪਿੰਡ ਵਾਲਿਆਂ ਨਾਲ ਵੈਰ ਰੱਖਦਾ ਸੀ ਜਾਂ ਤਾਂ ਉਹਨੇ ਸਿੰਘਾਂ ਦਾ ਭਲਾ ਤਕਾਇਆ
ਅਕੈ ਨਟ ਲੁਕਣ ਕੋ ਬਿਲਮ ਲਗਾਇਓ
ਤੇ ਜਾਂ ਫਿਰ ਉਹਨੇ ਜਾਣ ਬੁੱਝ ਕੇ ਟਾਈਮ ਲਵਾਇਆ ਫੌਜ ਨੂੰ ਉੱਥੇ ਲਿਜਾਣ ਵਾਸਤੇ ਵੀ ਸਿੰਘਾਂ ਨੂੰ ਪਤਾ ਲੱਗ ਜਾਏਗਾ ਵੀ ਫੌਜ ਆ ਗਈ ਹੈ ਤੇ ਉੱਥੋਂ ਨੱਠ ਜਾਣਗੇ ਦੌੜ ਜਾਣਗੇ
ਉਨ ਸਿੰਘਨ ਵੱਲ ਦੇਈ ਖਬਰ ਕਲਾਏ
ਉਹਨੇ ਹੌਲੇ ਜੀ ਕਿਤੇ ਖਬਰ ਵੀ ਭੇਜ ਦਿੱਤੀ ਸਿੰਘਾਂ ਵਾਲੇ ਪਾਸੇ
ਤੂੰ ਸਾਰਾ ਸਿੰਘ ਅਬ ਨੱਠ ਜਾਏ
ਉਹਨੇ ਖਬਰ ਵੀ ਭੇਜ ਦਿੱਤੀ ਘਮੰਡੇ ਜੱਟ ਨੇ ਕਹਿ ਦਿੱਤਾ ਵੀ ਭਾਈ ਤਾਰਾ ਸਿੰਘ ਨੂੰ ਕਹਿ ਦੇ ਵੀ ਮੈਂ ਫੌਜ ਲੈ ਕੇ ਆ ਰਿਹਾ ਜਾਣ ਬੁੱਝ ਕੇ ਦੂਜੇ ਪਾਸੋਂ ਵੜਾ ਪਾ ਕੇ ਲਿਆ ਰਿਹਾ ਵੀ ਉਹ ਜੇ ਨੱਠ ਸਕਦਾ ਤਾਂ ਨੱਠ ਜੇ
ਤੁਰਕ ਫੌਜ ਮੁੜ ਜਾਓਗੋ ਲਾਹੌਰ
ਤੁਰਕ ਆਉਣਗੇ ਜਦੋਂ ਤਾਰਾ ਸਿੰਘ ਮਿਲੇਗਾ ਹੀ ਨਹੀਂ ਉੱਥੇ ਤੇ ਤੁਰਕਾਂ ਨੇ ਉੱਥੇ ਵੇਖ ਕੇ ਆਪੇ ਪਿਛਾਂ ਨੂੰ ਵਾਪਸ ਲਾਹੌਰ ਨੂੰ ਮੁੜ ਜਾਣਗੇ
ਆਏ ਬਈ ਤੋਂ ਫਿਰ ਇਸ ਠੌਰ
ਮੁੜ ਕੇ ਤਾਰਾ ਸਿੰਘ ਵਾਪਸ ਫਿਰ ਉਸੇ ਜਗ੍ਹਾ ਤੇ ਆ ਬੈਠੀ ਜਦੋਂ ਇਹ ਚਲੇ ਜਾਣਗੇ ਹੋ ਕੇ ਤੂੰ ਵਾਪਸ ਆ ਜਾਏ
ਇੱਕ ਸਾਇਤ ਬਚੈ ਤੋ ਬਰਸ ਬਚਾਏ
ਵੀ ਜੇ ਇੱਕ ਘੜੀ ਦੇ ਕਿਤੇ ਇੱਕ ਘੜੀ ਦਾ ਬਚਾ ਹੋ ਜਾਏ ਨਾ ਤੇ ਫਿਰ ਸਮਝ ਲੋ ਵੀ ਇੱਕ ਸਾਲ ਵਾਸਤੇ ਬਚ ਗਏ
ਕਾਏ ਅਕਾਰਤ ਜਾਨ ਗਵਾਏ
ਕਿਉਂ ਤੁਸੀਂ ਅਕਾਰਤ ਆਪਣੀ ਜਾਨ ਗਵਾਉਂਦੇ ਹੋ
ਤੋ ਸਿੰਘ ਜੀ ਉਸ ਕੀ ਆ ਸਮੁੰਦਰ
ਪਰ ਭਾਈ ਤਾਰਾ ਸਿੰਘ ਜੀ ਨੇ ਅੱਗੋਂ ਨੂੰ ਸੰਬੋਧ ਕੇ ਕਿਹਾ
ਸ਼ਾਬਾਸ਼ ਭਾਈ ਤੇਰੀ ਬੋਧ
ਕਹਿੰਦੇ ਸ਼ਾਬਾਸ਼ ਹੈ ਭਾਈ ਤੇਰੀ ਬੁੱਧੀ ਦੇ ਵੀ ਤੂੰ ਕੰਮ ਬੜਾ ਵਧੀਆ ਕੀਤਾ ਇਧਰੋਂ ਸਾਨੂੰ ਤਿਆਰੀ ਕਰਨ ਦਾ ਵੀ ਮੌਕਾ ਮਿਲ ਗਿਆ ਤੂੰ ਫੌਜ ਨੂੰ ਦੂਜੇ ਪਾਸਿਓਂ ਘੁਮਾ ਕੇ ਲਿਆ ਰਿਹਾ ਤੇ ਸਾਨੂੰ ਨੱਠਣ ਦਾ ਪੂਰਾ ਮੌਕਾ ਦਿੱਤਾ ਹੈ ਗੱਲ ਭਾਈ ਘਮੰਡੇ ਜੱਟ ਨੂੰ ਕਹਿ ਦੀ ਵੀ ਤੂੰ ਚੰਗੀ ਕੀਤੀ ਹੈ ਵੀ ਇਹ ਗੱਲ ਤੂੰ ਚੰਗੀ ਕੀਤੀ ਫੌਜ ਨੂੰ ਜਾਣ ਬੁੱਝ ਕੇ ਬੜਾ ਪਾ ਕੇ ਲਿਆ ਰਿਹਾ
ਭਾਈਚਾਰਾ ਕੀ ਸਾਂਝ ਚਿਤ ਕਰੇ
ਆਖਿਰਕਾਰ ਆਪਣਾ ਭਾਈਚਾਰਾ ਇਲਾਕੇ ਦੇ ਰਹਿਣ ਵਾਲੇ ਆ ਤੇ ਤੂੰ ਆਪਣੇ ਭਾਈਚਾਰੇ ਦੀ ਸਾਂਝ ਨੂੰ ਨਿਭਾਇਆ ਹੈ
ਦੋਵੇਰਾ ਜੋ ਤੁਮ ਕਈ ਸੋ ਪਲ ਕਈ ਐਂਓ ਹੀ ਸੱਚ ਬਾਤ
ਕਹਿਣ ਲੱਗੇ ਵੀ ਜਿਹੜੀ ਗੱਲ ਤੂੰ ਕਹੀ ਆ ਬਿਲਕੁਲ ਸਹੀ ਹੈ ਤਾਂ ਇਹ ਸੱਚੀ ਗੱਲ ਜੋ ਤੂੰ ਕਹਿ ਰਿਹਾ
ਹਮੇ ਸ਼ਹੀਦੀ ਚਿਤ ਦਰੇ ਹਮ ਨਤ ਨੈ ਕਿਤ ਜਾਤ
ਪਰ ਅਸੀਂ ਤਾਂ ਸ਼ਹੀਦੀ ਪਾਉਣ ਵਾਸਤੇ ਆਪਣੇ ਮਨ ਚ ਸੰਕਲਪ ਕਰ ਲਿਆ ਹੁਣ ਅਸੀਂ ਇੱਥੋਂ ਨੱਟ ਕੇ ਕਿਤੇ ਨੀ ਜਾਣਾ ਭੱਜ ਕੇ ਕਿਤੇ ਨੀ ਜਾਣਾ
ਜੋ ਪਈ ਜੋ ਹਮ ਅਬ ਨੱਟ ਜਾਨ ਬਚਾਵੇ
ਜੇ ਅਸੀਂ ਇੱਥੋਂ ਨੱਠ ਕੇ ਭੱਜ ਕੇ ਆਪਣੀ ਜਾਨ ਬਚਾਵਾਂਗੇ
ਫਿਰ ਚਾਹੇ ਹਮੀ ਆਈ ਆਵੇ
ਮੁੜ ਕੇ ਫਿਰ ਅਸੀਂ ਇੱਥੇ ਹੀ ਆਉਣਾ ਚਾਹੀਏ ਇੱਕ ਵਾਰੀ ਇੱਥੋਂ ਨੱਠ ਜਾਈਏ ਤੇ ਆਖੀਏ ਵੀ ਜਦੋਂ ਫੌਜ ਵਾਪਸ ਮੁੜ ਜੇਗੀ ਫਿਰ ਦੁਬਾਰਾ ਇੱਥੇ ਆ ਜਾਈਏ
ਲਾਵੇ ਬੋਲੀ ਗਿਰਦ ਭਾਈਚਾਰੋ
ਭਾਈਚਾਰਾ ਸਾਨੂੰ ਤਾਨਾ ਨਾ ਮਾਰੇਗਾ ਆਖਣਗੇ ਨਾ ਇਹ ਲੋਕ ਆ ਵੇਖੋ ਤਾਰਾ ਸਿੰਘ ਵਾਹ ਹੋਈ ਹੈ ਜਦੋਂ ਤੁਰਕਾਂ ਦੀ ਫੌਜ ਆਈ ਉਦੋਂ ਨੱਠ ਗਿਆ ਸੀ ਹੁਣ ਦੁਬਾਰਾ ਆ ਗਿਆ ਕਹਿੰਦਾ ਇਹੋ ਜਿਹੀ ਬੋਲੀ ਨਾਲੋਂ ਤਾਂ ਮੈਂ ਮਰਨਾ ਪਸੰਦ ਕਰਾਂਗਾ
ਇਮ ਹਮ ਕਰੈ ਨ ਜਾਨ ਪਿਆਰ
ਇਸ ਕਰਕੇ ਮੈਂ ਆਪਣੀ ਜਾਨ ਨਾਲ ਪਿਆਰ ਨਹੀਂ ਕਰਨਾ
ਉਤ ਡਲ ਵਾਲਨ ਖਬਰੈ ਭਈ
ਉਧਰ ਡੱਲ ਪਿੰਡ ਵਾਲਿਆਂ ਨੂੰ ਕਿਤੇ ਖਬਰ ਹੋ ਗਈ ਕਿ ਤੁਰਕਾਂ ਦੀ ਫੌਜ ਇਧਰ ਸਾਡੇ ਪਿੰਡ ਨੂੰ ਆ ਰਹੀ ਹੈ
ਮਿਲੇ ਦੂਰ ਤੋਂ ਆਗੇ ਜਾਈ
ਭੱਜ ਕੇ ਆਏ ਅੱਗੇ ਆ ਕੇ ਮੋਮਨ ਖਾਂ ਨੂੰ ਮਿਲੇ
ਹਮ ਰਈਅਤ ਹੈ ਖੁਦ ਪਾਤਸ਼ਾਹੀ
ਕਹਿਣ ਲੱਗੇ ਜੀ ਸਾਡੇ ਪਿੰਡ ਤੇ ਨਾ ਤੁਸੀਂ ਹਮਲਾ ਕਰੋ ਅਸੀਂ ਤਾਂ ਤੁਹਾਡੀ ਰਈਅਤ ਹਾਂ
ਹਮ ਮੈਂ ਰਾਤ ਸਿੰਘ ਚੋਰ ਕੋ ਨਾ
ਸਾਡੇ ਵਿੱਚ ਕੋਈ ਸਿੰਘ ਨਹੀਂ ਨਾ ਹੀ ਕੋਈ ਚੋਰ ਰਹਿੰਦਾ ਇੱਥੇ
ਚੋਲੋ ਸਿੰਘ ਨੂੰ ਨਗਾਰਾ ਕਰਾਇਆ
ਉਧਰ ਉਹਨੇ ਨੂੰ ਸਿੰਘਾਂ ਨੇ ਨਗਾਰਾ ਤਿਆਰ ਕਰ ਲਿਆ ਸੀ, ਤਾਜ਼ਾ ਤਾਜ਼ਾ ਹੀ ਨਗਾਰਾ ਬਣਾਇਆ ਸੀ, ਨਗਾਰੇ ਤੇ ਚੋਭਾ ਲਾਈਆਂ ਹੋਈਆਂ ਨੇ।
ਸੋ ਤੁਰਕਨ ਨੇ ਵੈ ਸੁਣ ਪਾਇਆ,
ਤੁਰਕਾਂ ਨੇ ਨਗਾਰੇ ਦੀ ਆਵਾਜ਼ ਸੁਣੀ ਵੀ ਨਗਾਰੇ ਦੀ ਆਵਾਜ਼ ਤਾਂ ਉਸ ਪਿੰਡੋਂ ਆ ਰਹੀ ਹੈ। ਉਹਨਾਂ ਨੇ ਜਦੋਂ ਇਹ ਆਵਾਜ਼ ਸੁਣੀ
ਤੋ ਇਮਲੀ ਨੂੰ ਤੁਰਕਨ ਜਾਣ,
ਤੁਰਕਾਂ ਨੇ ਗੱਲ ਜਾਣ ਲਈ ਕਿ ਉਹ ਫਲਾਣੇ ਪਿੰਡ ਚ ਨੇ ਸਿੰਘ ਜਿੱਥੇ ਨਗਾਰਾ ਵੱਜਦਾ।
ਆਏ ਸਿੰਘਨ ਕੋ ਅਗੇ ਮਕਾਨ,
ਉਹ ਅੱਗੇ ਆ ਗਏ ਸਿੰਘਾਂ ਦੇ ਕੋਲ, ਸਿੰਘਾਂ ਵਾਲੇ ਪਾਸੇ।
ਭਜਾਏ ਘੋੜੇ ਕੋ ਪੁੱਜੇ ਪਠਾਨ,
ਘੋੜਾ ਭਜਾ ਕੇ ਪਠਾਨ ਪੁੱਜੇ ਹਨ।
ਬੈਠੇ ਸਿੰਘ ਕਿੰਗ ਗਵਾਵੋ ਜਾਨ,
ਔਰ ਇੱਕ ਪਠਾਨ ਨੇ ਜਾ ਕੇ ਖਬਰ ਵੀ ਦਿੱਤੀ, ਆਖਿਆ ਉਹ ਸਿੰਘੋ ਕਿਵੇਂ ਬੈਠੇ ਹੋ, ਆਪਣੀ ਜਾਨ ਬਚਾ ਲੋ ਜੇ ਨੱਠ ਸਕਦੇ ਹੋ।
ਦੌੜ ਲੁਕੋ ਅਬ ਚਾੜਨ ਨਵਾਏ,
ਜਾਓ ਦੌੜ ਕੇ ਝਾੜਾਂ ਵਿਚ ਜਾ ਕੇ ਲੁਕ ਜੋ ਜੇ ਜਾਨ ਬਚਾਉਣੀ ਹੈ।
ਕਰੀ ਖਬਰ ਮੈਂ ਆਨ ਤੁਸਾਏ,
ਇੱਕ ਪਠਾਨ ਸੀ ਕਿਤੇ ਹਮਦਰਦੀ ਰੱਖਦਾ ਸੀ, ਕਿਤੇ ਭਾਈ ਤਾਰਾ ਸਿੰਘ ਵਾਂ ਦੇ ਲੰਗਰਾਂ ਚ ਉਹਨੇ ਲੰਗਰ ਛਕਿਆ ਸੀ। ਉਹ ਕਹਿੰਦਾ ਮੈਂ ਤੁਹਾਡਾ ਲੂਣ ਖਾਧਾ, ਤੁਹਾਨੂੰ ਖਬਰ ਦੇਣ ਆਇਆ, ਜੇ ਤੁਸੀਂ ਆਪਣੀ ਜਿੰਦ ਬਚਾਉਣੀ ਤੇ ਬਚਾ ਕੇ ਚਲੇ ਜਾਓ, ਕਿਉਂ ਆਪਣੀ ਜਾਨ ਗਵਾਉਂਦੇ ਜੇ।
ਦੋਹੇਰਾ ਤਾਰਾ ਸਿੰਘ ਜੀ ਉਸ ਕਹਿਓ ਸ਼ਾਬਾਸ਼ ਭਾਈ ਜੀ ਤੋਏ।
ਤਾਰਾ ਸਿੰਘ ਨੇ ਉਸ ਪਠਾਨ ਨੂੰ ਸ਼ਾਬਾਸ਼ ਦਿੱਤੀ, ਆਖਿਆ ਭਰਾਵਾ ਸ਼ਾਬਾਸ਼ ਹੈ ਤੇਰੇ ਕਿ ਤੂੰ ਸਾਡੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
ਅਬੇ ਹਮ ਨੱਟ ਕਹਿ ਕੇ ਤੂੰ ਲੁਕੈ ਹਮ ਸ਼ਹੀਦ ਹੀ ਹੋਏ।
ਅਸੀਂ ਹੁਣ ਇੱਥੋਂ ਭੱਜ ਕੇ ਕਿੱਥੇ ਜਾਣਾ, ਅਸੀਂ ਤਾਂ ਹੁਣ ਇੱਥੇ ਸ਼ਹੀਦੀ ਪਾਉਣੀ ਹੈ, ਇੱਥੇ ਸ਼ਹਾਦਤ ਦਾ ਜਾਮ ਪੀਣਾ। ਭਾਈ ਤਾਰਾ ਸਿੰਘ ਵਾਂ ਨੇ ਇਸ ਤਰ੍ਹਾਂ ਪੂਰਨ ਤੌਰ ਤੇ ਠਾਣ ਲਈ ਹੈ ਸ਼ਹੀਦੀ ਪਾਉਣ ਵਾਸਤੇ, ਹਾਲਾਂਕਿ ਕਈ ਮੌਕੇ ਮਿਲੇ ਕਿ ਤੁਸੀਂ ਚਲੇ ਜਾਓ, ਪਰ ਭਾਈ ਤਾਰਾ ਸਿੰਘ ਜੀ ਨਹੀਂ ਗਏ। ਉਨ੍ਹਾਂ ਆਖਿਆ ਜਦੋਂ ਸ਼ਹੀਦੀ ਪਾਉਣੀ ਹੈ ਤੇ ਫਿਰ ਜਾਣਾ ਹੀ ਕਿਉਂ ਹੈ, ਤੇ ਸ਼ਹਾਦਤ ਪ੍ਰਾਪਤ ਕਰਨ ਦਾ ਹੁਣ ਅਵਸਰ ਮਿਲਿਆ ਹੋਇਆ, ਹੁਣ ਜੰਗ ਦੇ ਮੈਦਾਨ ਚ ਜੂਝਾਂਗੇ, ਸ਼ਹੀਦੀ ਪਾਵਾਂਗੇ। ਭਾਈ ਤਾਰਾ ਸਿੰਘ ਜੀ ਵਾਂ ਤੇ ਆਪਣੇ ਸਾਥੀਆਂ ਸਮੇਤ ਜਿਵੇਂ ਲੜ ਕੇ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿ